क्यों हो गया, बेशक ताड़ी अपनी प्लानिंग चल रही थी, लेकिन वो पता ही नहीं है कि बिजनेस भी शायद बाकी चीजा ताड़े अलाइन गोल नहीं है। सेम चीजा का मतलब की है। अच्छा हूं आप कर सकते हैं, आप प्रोफेशनल की हेल्प ला लें, आप एक बिजनेस डेवलपमेंट डायरेक्टर हायर कर लें वाई मीडिया वास्ते, उन्हें की करना, उन्हें सारे प्रोसेस स्किप कर देना, क्या 24 घंटे करना चाहिए, जो अभी कर दें तो क्या क्वालिटी इंप्रूव होगी, क्योंकि बंद ऑलरेडी एक्सपीरियंस उस चीजा का, वो की करेगा, और जी स्ट्रगल रहेगी प्रोसेस की चीजा फिगर आउट करने की, फिगर आउट करके सोल्यूशन बंद ने नैरो डाउन करके पहले रिजल्ट दस देना, चीजा कर लो ता रेवन्यू इंप्रूव हो जाएगा, लिसनरशिप इंप्रूव हो जाएगी, न्यूज की क्वालिटी इंप्रूव हो जाएगी, सारिया चीजा, क्योंकि वो पर्सन काफी बार कर चुका है। अच्छा अभी कंक्लूड की कर रहे हैं कि जो फाइनेंस की भी गल आ जाती है, कोई भी लाइफ की गल आती है, पहले देखना होता मेरी प्रॉब्लम की है, मैं लाइफ की सॉल्व करने की कोशिश कर रहा है, एज ऑफ टूडे मेरा एजेंडा है कि मेरे फाइनेंस नु लैके, बिजनेस नु लैके, इनकम नु लैके, खर्चे नु लैके, फिर तुम सोचो कि मैं की करा कि मेरी प्रॉब्लम सॉल्व हो जाए, और हर बंदा उस चीजा कर रहा होंगे अपनी प्रॉब्लम सॉल्व करने की, लेकिन वो प्रॉब्लम नहीं सॉल्व हो रही होंगी, प्रॉब्लम उत्थे है, हर बंदे नु लगदा है कि यार जेडी मेरी प्रॉब्लम है मैं खुद सॉल्व कर लांगा, मेनू पता है कि इनू किदा सॉल्व करना, और ओदे टुवर्ड एफर्ट भी पा रहा हुंदा हर बंदा, लेकिन उनू रिजल्ट नहीं मिल रहा, क्योंकि वो मैं की कहा कि जो असीं सोचदे हां कि ए चीजा करन नाल मेरी प्रॉब्लम सॉल्व हो जाएगी, कई बार ज्यादातर केसेस शायद ओदे नाल प्रॉब्लम सॉल्व होंदी नहीं, अनलेस तुसीं रिगरस प्रोसेस दे थ्रू निकलदे हो, बड़ियां सारियां प्रॉब्लम ऑब्स्टेकल्स चो निकलदे हो, फिर 5-10-15 साल बाद समझ आती, बंदा कहना हूं समझ आ गई, लेकिन बड़े सारे लोग कहते हैं थोड़ा लेट हो गया समझ आई, किसी को समझ लेंगे जिन्हें पहले ही पता सी इस चीजों का, तो इस मतलब प्रोफेशनल की हेल्प या किसी ऐसे पर्सन की हेल्प जिन्होंने ऑलरेडी पता है कि वो चीजा कि करना है, वो बिजनेस हो, फाइनेंस हो या कुछ भी हो। देखो ना युद्धवीर जी, एक सिंपल जी एग्जाम्पल, एक नवा इमीग्रेंट लगते हैं कैनेडा चाहता, और तुम आप न्यूज भी गल की चीजा बड़िया महंगा हो रही ने, लाइफ स्टाइल महंगे ने, घर महंगे ने, ये हो रहा वो हो रहा, वो बिल्कुल ट्रू है। हूं नवा इमीग्रेंट आया, अगर नवा आया जो पहला डे है, उन्होंने सब तो पहले दिखेगा रियलिटी दिखेगी यार ऐसे तो चीजें बड़ी डिफिकल्ट है, मैं कितना मिलियन डॉलर का कर लवाना, मेरे खर्चे कितना पूरे होंगे, जॉब ही नहीं मिल रही, जॉब फेयर से जाओ तो उसे इतना रश पिया हुआ उसे पहुंच ही नहीं पा रहे, लेकिन सडनली की होंगे जरा नवा बंदा आया कंट्री दे विच, एदा एक फ्रेंड है या सर्कल च या फैमिली च एक बंदा है ना, लेट्स से 7-figure अर्नर है, वो मिलियन डॉलर कपलो मिलियन डॉलर साल का अर्न कर लेंदा बंदा, 1-2-3-4-5 million साल का कमा रहा बंदा, होना ओदी नेटवर्थ यू नो 10-20-30-40 million dollar हैगी है, लेट्स अज्यूम दैट है ना, मैं एक अजम्पशन बना रहा थी, एक सिनेरियो जितों आप कंक्लूड करते हैं कि इन्ना की पेगा, हूं जरा न्यूली इमीग्रेंट है ना इस बंद के टच च आ जाता है ना, सर्कल सिगा कजन सिगा फ्रेंड सिगा और अच्छी यारी दोस्ती सी, हूं यह जरा बंदा जी इनकम भी हाई है, नेटवर्थ भी बड़ी हाई है, बिजनेस भी चल रहा है, यह बंदा न्यू इमीग्रेंट गाइड करना शुरू करता कि यार तू की करना चाहिए तेन और की नहीं करना चाहिए, है ना। वर्सेज एक होर इमीग्रेंट आया, वे भी यार दोस्त है, वो भी उन्होंने गाइड करते हैं, हर एक दूसरे को गाइड कर रहे हैं, एक ने गाइड किया यार तू हले नवा नवा है, खर्चे पूरे करने हैं, अपना फैक्ट्री मैं तेन मिलवा देना, उसे फैक्ट्री से जॉब मिलती है, तू बेसमेंट कर ला उसे शुरू कर ला, तो फिर देख ली अपना, एक एडवाइस मिल सकती है, क्या सेम एडवाइस मिलेगी जिस बंदे की मल्टी मिलियन डॉलर 7-figure इनकम अर्नर तो जिसकी डबल डिजिट नेटवर्थ होए बंदे की 8-figure के बीच, क्या वो वही एडवाइस देगा? नहीं देगा। इस मतलब क्वालिटी ऑफ एडवाइस जी चेंज होंगी है पर्सन टू पर्सन, लेकिन ऐसा भी हो सकता है कि जो नवा इमीग्रेंट आएगा और जो इन गाइड करने वाला बंदा जरा फैमिली फ्रेंड है सर्कल चाहे जो भी है जो चीजा कहेगा ना सेंस नहीं बनेगी, जो नवा नवा इमीग्रेंट आया वो जो अपने बाकी दोस्तों के नाल भी गल करेगा वो कहेगा नहीं यार बंदा पता नहीं की गल्लां करी जा रहा है, डजंट मेक सेंस, क्यों? गैप बहुत ज्यादा है नॉलेज के बीच, एक्सपीरियंस बहुत ज्यादा गैप है, एक्सपोजर च बहुत ज्यादा गैप है, वो सेंस बननी नहीं, वो बड़िया सारिया चीजा उस पर्सन दी गलत लगन गियां, सही भी नहीं लगन गियां, लेकिन रियलिटी की है कि पर्सन को रिजल्ट है उन्हें अचीव किया है, जिन्हें अचीव किया वो फैक्ट हैगा, वो फिलोसफीज नहीं है, वो फैक्ट्स है। तो ऐसा मतलब की है कि गाइडेंस जिहड़ी भी असीं प्रॉब्लम सॉल्व करना चाह रहे हैं, क्या असीं उहदे नाल खुद ही सारी उम्र स्ट्रगल करते रहने हैं, साडा शॉर्ट टर्म गोल या लॉन्ग टर्म गोल, जिहड़े शॉर्ट टर्म गोल होंदे उही लॉन्ग टर्म बन जाते हैं, क्योंकि शॉर्ट टर्म च कंप्लीट ही नहीं हो रहे हो गोल, यार मेरा शॉर्ट टर्म गोल है मैं घर लैना अगले 1-2 साल, वो 5-10 साल हो गए घर नहीं ला पा रहे, वो कन्वर्ट होने कितना टाइम लगता है शॉर्ट टर्म नू लॉन्ग टर्म, और लॉन्ग टर्म नू शॉर्ट टर्म च गोल करना डिपेंड करता है गाइडेंस किधर को लाई है, राइट गाइडेंस है तो लॉन्ग टर्म गोल भी शॉर्ट टर्म गोल हो जाएंगे, लेकिन एक कोशिश की करनी चाहिए युद्धवीर जी, एक बड़ी इंपॉर्टेंट चीज है, एक चीज सीखी जा सकती है, जो वर्ल्ड के मोस्ट सक्सेसफुल पीपल है उन्होंने तो एक चीज सीखी जा सकती है जिधर लोगों ने कभी ध्यान नहीं दिता, बहुत इंपॉर्टेंट चीज है, लोग कहते यार मेरा गोल है पैसा कमाना, लेट्स से कोई कहता यार मेरा गोल है सक्सेस अचीव करना, हर बंदे के अपने अपने गोल है, कोई कहता मेरा घर वड्डा कर लेना मेरा गोल है, जो भी है, और सारी दुनिया उस चीज के पिछे वर्क करती है, रियलिटी च एक ही गोल होंगे ਜਿੰਨੇ ਵੀ ਮੈਜੋਰਿਟੀ ਸਕਸੈਸਫੁਲ ਲੋਕ ਨੇ ਇਸ ਦੁਨੀਆਂ ਦਾ, ਉਹਨਾਂ ਦਾ ਇੱਕ ਕਾਮਨ ਗੋਲ ਹੈ। ਇਹ ਦੇਖੋ ਐਸ ਦਾ ਪਰਸਨ ਟੂ ਪਰਸਨ ਗੋਲ ਚੇਂਜ ਹੋ ਜਾਏਗਾ। ਕੋਈ ਕਹੇਗਾ ਪੈਸਾ ਕਮਾਉਣਾ, ਕੋਈ ਕਹੇਗਾ ਮੈਨੂੰ ਨੇਮ ਚਾਹੀਦਾ, ਕੋਈ ਕਹੇਗਾ ਮੈਨੂੰ ਫੇਮ ਚਾਹੀਦਾ, ਕੋਈ ਕਹੇਗਾ ਘਰ ਚਾਹੀਦਾ। ਤੁਸੀਂ ਦੇਖੋਗੇ ਹਰ ਬੰਦੇ ਦੇ ਗੋਲ ਡਿਫਰੈਂਟ ਹੈ, ਲੇਕਿਨ ਜਿਹੜੇ ਮੋਸਟ ਸਕਸੈਸਫੁਲ ਲੋਕ ਨੇ ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਕਾਮਨ ਗੋਲ ਹੁੰਦਾ। ਐਂਡ ਗੋਲ ਪਤਾ ਕੀ ਹੈ? ਵਰਕ, ਜਿਹੜਾ ਤੁਸੀਂ ਕੰਮ ਕਰਦੇ ਹੋ, ਯੂ ਵਰਕ ਇਜ਼ ਦਾ ਓਨਲੀ ਗੋਲ। ਤੁਸੀਂ ਕਹੋਗੇ ਕਿ ਮਤਲਬ ਵਰਕ ਇਜ਼ ਦਾ ਓਨਲੀ ਗੋਲ? ਹਾਂ, ਕੰਮ ਕਰਨਾ ਮੈਂ ਇਹੀ ਲਾਈਫ ਚ ਗੋਲ ਹੋਣਾ ਚਾਹੀਦਾ। ਮਨੀ ਗੋਲ ਨਹੀਂ ਹੈ, ਸਕਸੈਸ ਗੋਲ ਨਹੀਂ ਹੈ, ਟਾਰਗੇਟ ਗੋਲ ਨਹੀਂ ਹੈ, ਵਰਕ। ਜਿਸ ਬੰਦੇ ਦਾ ਵਰਕ ਹੀ ਗੋਲ ਹੈ ਨਾ, ਜੋ ਮੈਂ ਕੰਮ ਕਰਦਾ ਔਰ ਇਹੀ ਮੇਰਾ ਗੋਲ ਔਰ ਮੈਂ ਕੰਮ ਹੀ ਕਰਨਾ ਹੈ, ਇਹ ਪਰਸਨ ਲਈ ਨਾ ਪੈਸਾ ਪ੍ਰੋਬਲਮ ਰਹਿਣ ਵਾਲੀ ਹੈ, ਨਾ ਸਕਸੈਸ ਪ੍ਰੋਬਲਮ ਰਹਿਣ ਵਾਲੀ ਹੈ, ਨਾ ਟਾਰਗੇਟ, ਨਾ ਸ਼ਾਰਟ ਟਰਮ, ਨਾ ਲੌਂਗ ਟਰਮ। ਇਸ ਦਾ ਮਤਲਬ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ, ਮੈਂ ਬਸ ਕੰਮ ਕਰਨਾ ਚਾਹੁੰਦਾ। ਜਿਸ ਬੰਦੇ ਦਾ ਪੈਸ਼ਨ ਆਪਣੇ ਕੰਮ ਚ ਆ ਗਿਆ ਨਾ, ਬਾਕੀ ਚੀਜ਼ਾਂ ਇਮਟੀਰੀਅਲ ਹੋ ਜਾਣਗੀਆਂ। ਬੜੇ ਸਾਰੇ ਲੋਕੀ ਕਹਿੰਦੇ ਯਾਰ ਇਹ ਬੰਦਾ ਇੰਨਾ ਪੈਸਾ ਕਮਾ ਚੁੱਕਾ, ਮਿਲੀਅਨ ਬਿਲੀਅਨ ਕਮਾ ਲਿਆ, ਕੰਮ ਕਿਉਂ ਕਰ ਰਿਹਾ? ਕਿਉਂਕਿ ਕੰਮ ਕਰਨਾ ਹੀ ਉਸ ਇਨਸਾਨ ਦਾ ਗੋਲ ਹੈ। ਉਹ ਜਿਹੜਾ ਉਹਦੇ ਕੋਲ ਮਿਲੀਅਨ ਬਿਲੀਅਨ ਡਾਲਰ ਆ ਰਹੇ ਨੇ, ਉਹ ਬਾਈ ਉਹ ਤਾਂ ਬਾਈ ਪ੍ਰੋਡਕਟ ਹੈ, ਉਸ ਬੰਦੇ ਦਾ ਉਧਰ ਫੋਕਸ ਹੀ ਨਹੀਂ ਹੈਗਾ। ਉਹ ਤਾਂ ਬਾਈ ਇਲਨ ਮਸਕ ਹੋਏ, ਵਾਰਨ ਬਫੇ ਹੋਏ, ਡੋਨਲਡ ਟਰੰਪ ਹੋਏ, ਇਹ ਸਾਰਿਆਂ ਕੋਲ ਪੈਸਾ ਕਿਉਂ ਆ ਰਿਹਾ? ਕਿਉਂਕਿ ਵਰਕ ਗੋਲ ਹੈ ਕਿ ਯਾਰ ਕੰਮ ਕਰਨਾ, ਆਪਣੇ ਕੰਮ ਨੂੰ ਅਸੀਂ ਇੰਪਰੂਵ ਕਰਨਾ। ਜਿਹੜਾ ਬੰਦਾ ਆਪਣੇ ਵਰਕ ਨੂੰ ਗੋਲ ਲੈ ਜਾਏਗਾ, ਬਾਕੀਆਂ ਚੀਜ਼ਾਂ ਬੜੀਆਂ ਛੋਟੀਆਂ ਰਹਿ ਜਾਣਗੀਆਂ। ਉਹ ਕੀ ਹੁੰਦਾ, ਉੱਥੋਂ ਫਿਰ ਤੁਹਾਨੂੰ ਅੰਡਰਸਟੈਂਡਿੰਗ ਵੀ ਆਰੇਗੀ ਕਿ ਯਾਰ ਅਸੀਂ ਇੰਨੇ ਸਾਲਾਂ ਤੋਂ ਸੋਚਦੇ ਰਹੇ ਯਾਰ ਬੰਦੇ ਕੋਲ ਪੈਸੇ ਵੀ ਹੈ, ਹੁਣ ਕਿਉਂ ਕੰਮ ਕਰ ਰਿਹਾ? ਕਿਉਂਕਿ ਵੰਸ ਅਗੇਨ ਵਰਕ ਇਜ਼ ਦਾ ਗੋਲ। ਤੇ ਤੁਸੀਂ ਵੀ ਜੇ ਆਪਣੇ ਵਰਕ ਨੂੰ ਆਪਣਾ ਗੋਲ ਬਣਾ ਲਓ। ਵਰਸਿਸ ਜ਼ਿਆਦਾਤਰ ਮੈਜੋਰਿਟੀ ਕੀ ਹੁੰਦਾ, ਜਿਹੜੇ ਲੋਕਾਂ ਦਾ ਜਿਹੜਾ ਵਰਕ ਹੁੰਦਾ, ਦੇ ਡੋਂਟ ਇਵਨ ਲਾਈਕ ਟੂ ਡੂ ਦਾ ਵਰਕ। ਕਿੰਨੀ ਵਰਸ ਸਿਚੁਏਸ਼ਨ ਹੋ ਸਕਦੀ ਹੈ ਕਿਸੇ ਪਰਸਨ ਲਈ, ਜਿੱਥੇ ਵਰਕ ਨੇ ਹੀ ਤੁਹਾਡੀ ਪੂਰੀ ਲਾਈਫ ਚੇਂਜ ਕਰਨੀ ਸੀਗੀ, ਉਹ ਲੋਕਾਂ ਨੂੰ ਪਸੰਦ ਹੀ ਨਹੀਂ, ਆਪਣਾ ਲਾਈਫ ਦਾ ਸਾਰਾ ਟਾਈਮ ਹੀ ਸਪੈਂਡ ਉਸ ਵਕਤ ਕਰ ਰਹੇ ਜਿਹੜਾ ਉਹਨਾਂ ਨੂੰ ਪਸੰਦ ਹੀ ਨਹੀਂ ਹੈਗਾ। ਔਰ ਹੋਣਾ ਕੀ ਚਾਹੀਦਾ ਕਿ ਸਾਰਾ ਪੈਸ਼ਨ ਹੀ ਵਰਕ ਦੇ ਟੂਵਰਡਸ ਹੋਣਾ ਚਾਹੀਦਾ। ਔਰ ਪੈਸ਼ਨ ਵੀ ਜ਼ਰੂਰ ਨਹੀਂ, ਆਪਾਂ ਬੜਾ ਬਚਪਨ ਤੋਂ ਸੁਣਦੇ ਆਏ ਆ ਹਨਾ, ਪੈਸ਼ਨ ਫਾਇੰਡ ਆਊਟ ਕਰੋ ਆਪਣਾ। ਦੇਖੋ ਜ਼ਰੂਰੀ ਨਹੀਂ ਹੈ ਕਿ ਪੈਸ਼ਨ ਜਿਹੜਾ ਹੈਗਾ ਉਹ ਤੁਹਾਡੇ ਚ ਹੋਏ ਕਿਸੇ ਚੀਜ਼ ਨੂੰ ਲੈ ਕੇ, ਪੈਸ਼ਨ ਨੂੰ ਕ੍ਰੀਏਟ ਵੀ ਕੀਤਾ ਜਾ ਸਕਦਾ ਹਨਾ। ਯੂ ਡੋਂਟ ਹੈਵ ਟੂ ਫਾਇੰਡ ਯੋਰ ਪੈਸ਼ਨ। ਬੜੇ ਲੋਕ ਕਹਿੰਦੇ ਯਾਰ ਉਹ ਸਾਰੇ ਲੋਕਾਂ ਕੋਲ, ਦੇਖੋ ਕਿੰਨੇ ਸਾਰੇ ਲੋਕਾਂ ਕੋਲ ਪੈਸ਼ਨ ਹੈ, ਮੇਰੇ ਕੋਲ ਯਾਰ ਪੈਸ਼ਨ ਨਹੀਂ ਹੈਗਾ। ਉਹ ਜਿਨ੍ਹਾਂ ਕੋਲ ਹੈਗਾ ਉਹਨਾਂ ਨੇ ਵੀ ਕ੍ਰੀਏਟ ਕੀਤਾ ਆਪਣਾ ਪੈਸ਼ਨ ਹੈਗਾ, ਕਿਸੇ ਕੋਲ ਨਹੀਂ ਸੀਗਾ ਹਨਾ। ਪੈਸ਼ਨੇਟ ਕਦੋਂ ਕਹਿੰਦੇ ਆ? ਜਦੋਂ ਕੋਈ ਬੰਦਾ ਆਪਣੇ ਕੰਮ ਨੂੰ ਲੈ ਕੇ ਪੈਸ਼ਨੇਟ ਹੈ, ਵਰਕ ਫੇਰ ਉਹੀ ਗੱਲ ਆ ਗਈ। ਉਹ ਬੰਦਾ ਕਹਿੰਦਾ ਜੋ ਪੈਸ਼ਨੇਟ ਹੋ ਗਿਆ ਪੈਸਾ ਆਏਗਾ। ਬੇਸਿਕਲੀ ਪੈਸ਼ਨੇਟ ਦਾ ਮਤਲਬ ਹੈ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਆਪਣੇ ਕੰਮ ਨੂੰ ਇੰਪਰੂਵ ਕਰਦੇ ਜਾਓਗੇ, ਮਨੀ ਵਿਲ ਫੋਲੋ ਯੂ। ਲੇਕਿਨ ਜੇ ਤੁਸੀਂ ਜਿਹੜਾ ਬੰਦਾ ਕੰਮ ਦੀ ਤਰਫ ਫੋਕਸ ਲੈ ਜਾਏਗਾ ਨਾ, ਕਦੀ ਲਾਈਫ 'ਚ ਥੱਕੇਗਾ ਵੀ ਨਹੀਂ, ਜਿੰਨਾ ਮਰਜ਼ੀ ਕੰਮ ਕਰ ਜਾਏ। ਬੰਦਾ ਥੱਕਦਾ ਕਿਉਂ ਹੈ? ਕਿਉਂਕਿ ਬੰਦਾ ਰਸ਼ ਹੈ, ਉਹ ਕਹਿੰਦਾ ਯਾਰ ਮੈਂ 3-4 ਸਾਲਾਂ 'ਚ ਇਹ ਸਾਰਾ ਅਚੀਵ ਕਰਨਾ। ਜਦੋਂ ਰਸ਼ 'ਚ ਕੋਈ ਕੰਮ ਕਰੋਗੇ ਥੱਕ ਜਾਓਗੇ ਲਾਈਫ ਦੇ ਵਿੱਚ, ਕਿਉਂਕਿ ਤੁਸੀਂ ਐਂਡ ਗੋਲ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਕਿ ਪੈਸਾ ਹੈ, ਘਰ ਹੈ, ਮਟੀਰੀਅਲਿਸਟਿਕ ਚੀਜ਼ਾਂ ਜੋ ਕਿ ਜ਼ਰੂਰੀ ਹੈ, ਉਹੀ ਚਾਹੀਦਾ, ਉਹੀ ਹੈ। ਲੇਕਿਨ ਪ੍ਰੋਸੈਸ ਕੀ ਹੈ? ਕਿ ਅਸੀਂ ਆਪਣੇ ਵਰਕ ਦੀ ਕੁਆਲਿਟੀ ਨੂੰ ਇੰਪਰੂਵ ਕਰ ਰਹੇ ਕਿ ਨਹੀਂ ਕਰ ਰਹੇ? ਜਿੱਥੇ ਕੁਆਲਿਟੀ ਆਫ ਵਰਕ ਇੰਪਰੂਵ ਹੋਇਆ ਨਹੀਂ, ਉੱਥੇ ਜੋ ਵੀ ਆ ਬੰਦਾ ਅਚੀਵ ਕਰਨਾ ਚਾਹੁੰਦਾ ਲਾਈਫ ਦਾ, ਉਹ ਅਚੀਵ ਹੋ ਜਾਏਗਾ। ਹੁਣ ਪ੍ਰੋਬਲਮ ਕੀ ਹੁੰਦੀ ਹੈ ਕਿ ਹਰ ਬੰਦਾ ਕਹਿੰਦਾ ਚਲੋ ਯਾਰ ਮੈਂ ਕਰਦਾ, ਪ੍ਰੋਬਲਮ ਕੀ ਆ ਜਾਂਦੀ ਹੈ ਉਹਦਾ ਵੇ ਜਦੋਂ ਕਰਨਾ ਹੈ? ਪਹਿਲਾ ਪ੍ਰੋਬਲਮ ਕੀ ਹੈ ਜਿੱਥੇ ਲੋਕ ਅੱਗੇ ਨਹੀਂ ਵੱਧ ਪਾਉਂਦੇ? ਹਰ ਬੰਦੇ ਚ ਉਹ ਚੀਜ਼ ਹੁੰਦੀ ਹੈ, ਮੇਰੇ ਚ ਵੀ, ਤੁਹਾਡੇ ਚ ਵੀ, ਦੁਨੀਆਂ ਦੇ ਹਰ ਇਨਸਾਨ ਚ, ਫੀਅਰ ਆਫ ਫੇਲੀਅਰ ਹੈ ਨਾ। ਪਹਿਲਾਂ ਤਾਂ ਉਹ ਆ ਜਾਂਦਾ ਹੈਗਾ, ਫੀਅਰ ਆਫ ਫੇਲੀਅਰ ਕੀ ਆ ਜਾਂਦਾ ਕਿ ਯਾਰ ਨਵੀਆਂ ਚੀਜ਼ਾਂ ਨਾ ਹੀ ਟਰਾਈ ਕਰੀਏ ਯਾਰ, ਕਿਉਂਕਿ ਯਾਰ ਜੇ ਮੈਂ ਵਧੀਆ ਪਰਫਾਰਮ ਨਹੀਂ ਕੀਤਾ ਨਾ, ਜੋ ਮੈਂ ਸੋਚ ਰਿਹਾ ਮੈਂ ਕਰਨਾ ਚਾਹੁੰਦਾ, ਜੇ ਮੈਂ ਵਧੀਆ ਪਰਫਾਰਮ ਨਹੀਂ ਕੀਤਾ ਜਾਂ ਮੈਂ ਪਰਫੈਕਟ ਵੇ ਚ ਨਹੀਂ ਕੀਤਾ, ਤੇ ਉਹ ਫੇਲੀਅਰ ਆ। ਲੋਕੀ ਸਮਝਦੇ ਆ ਅਸੀਂ ਜੇ ਕੋਈ ਕੰਮ ਪਰਫੈਕਟ ਵੇ ਚ ਨਹੀਂ ਕੀਤਾ, ਜੇ ਕਿਸੇ ਪਰਫੈਕਸ਼ਨ ਤੋਂ ਘੱਟ ਕਰ ਲਿਆ ਨਾ ਲਾਈਫ 'ਚ ਕੋਈ ਕੰਮ, ਉਹ ਫੇਲੀਅਰ ਹੈ, ਵਿਚ ਇਜ਼ ਨੋਟ ਟਰੂ। ਲੇਕਿਨ ਇਹ ਸਾਡੀ ਸੋਚ ਹੈ, ਫੀਅਰ ਆਫ ਫੇਲੀਅਰ ਆ ਜਿਹੜਾ ਸਾਨੂੰ ਇਦਾਂ ਕਹਿੰਦਾ ਯਾਰ ਪਰਫੈਕਟ ਵੇ ਚ ਕਰਨਾ, ਨਹੀਂ ਤਾਂ ਮੈਂ ਨਹੀਂ ਕਰਦਾ ਕੰਮ। ਯਾਰ ਮੈਂ ਰਿਜ਼ਲਟ, ਜੇ ਮੈਂ ਕੋਈ ਜੋਬ ਤੋਂ ਬਿਜ਼ਨਸ 'ਚ ਗਿਆ ਨਾ, ਜੇ ਤਾਂ ਚੱਲ ਮੇਰੀ ਇਨਕਮ ਤੋਂ ਉੱਪਰ, ਜੋਬ ਤੋਂ ਉੱਪਰ ਪੈਸੇ ਨਹੀਂ ਨਾ ਬਣੇ, ਤਾਂ ਮੈਂ ਫੇਲ ਹੋ ਗਿਆ। ਦੈਟ ਇਜ਼ ਨੋਟ ਟਰੂ। ਆ ਦੇਖੋ ਨਾ ਸਾਡਾ ਮਾਈਂਡਸੈਟ ਕੀ ਸਾਨੂੰ ਸਿਖਾ ਰਿਹਾ ਹੈ, ਕਿ ਜੇ ਮੇਰੀ 80,000 ਦੀ ਜੋਬ ਹੈ, ਜੇ ਮੈਂ ਬਿਜ਼ਨਸ ਸਟਾਰਟ ਕੀਤਾ ਔਰ ਪਹਿਲੇ ਸਾਲ ਮੇਰਾ 80,000 ਨਹੀਂ ਕ੍ਰੋਸ ਹੋਇਆ, ਤਾਂ ਮੈਂ ਫੇਲ ਹੋ ਗਿਆ ਬਿਜ਼ਨਸ, 60,000 ਕਮਾਇਆ। ਰੋਂਗ ਨੌਲੇਜ ਆ ਰਹੀ ਹੈ, ਤੁਹਾਡਾ ਬ੍ਰੇਨ ਹੀ ਜਿਹੜਾ ਤੁਹਾਨੂੰ ਲੀਡ ਕਰ ਰਿਹਾ, ਜਿਹੜਾ ਤੁਹਾਡਾ ਮੈਂਟਰ ਹੈ, ਤੁਹਾਡਾ ਖੁਦ ਦਾ ਬ੍ਰੇਨ, ਉਹ ਰੋਂਗ ਲੀਡ ਕਰ ਰਿਹਾ। ਜੇ ਕਿਸੇ ਚੀਜ਼ ਨੂੰ ਜਲਦੀ ਛੱਡ ਦੇਣਾ ਕਿਸੇ ਚੀਜ਼ ਨੂੰ, ਜਾਂ ਰਾਈਟ ਫੀਡਬੈਕ ਨਾ ਲੈਣਾ, ਅਵੋਇਡ ਕਰਨਾ, ਪੁੱਛਣਾ ਹੀ ਨਹੀਂ, ਫੀਡਬੈਕ ਨਹੀਂ ਲੈਣਾ ਕਿ ਬਈ ਜਿਹੜੀ ਮੈਂ ਚੀਜ਼ਾਂ ਕਰ ਰਿਹਾ ਭਾਵਾਂ, ਕਿਉਂਕਿ ਸਾਨੂੰ ਲੱਗਦਾ ਜੇ ਨੈਗੇਟਿਵ ਫੀਡਬੈਕ ਆਇਆ ਨਾ, ਇਹ ਵੀ ਫੇਲੀਅਰ ਹੈ ਲਾਈਫ, ਜੇ ਕਿੱਥੇ ਮੈਨੂੰ ਨੈਗੇਟਿਵ ਫੀਡਬੈਕ ਹੋ ਗਿਆ ਤਾਂ ਮੈਂ ਫੇਲ ਹੋ ਗਿਆ। ਬਟ ਵਿਚ ਇਜ਼ ਨੋਟ ਟਰੂ ਹਨਾ। ਬੜੀਆਂ ਸਾਰੀਆਂ ਚੀਜ਼ਾਂ, ਕਈ ਚੀਜ਼ਾਂ ਨਹੀਂ ਬੋਲਣੀਆਂ ਜੀ ਲਾਈਫ ਦੇ ਵਿੱਚ, ਸੋਸਾਇਟੀ ਦੇ ਵਿੱਚ, ਬੜੀਆਂ ਸਾਰੀਆਂ ਸੋਸ਼ਲ ਸਿਚੁਏਸ਼ਨਸ ਦੇ ਵਿੱਚ ਬੜੇ ਸਾਰੇ ਲੋਕਾਂ ਨੂੰ ਮਿਲਦੇ ਆ। ਫੀਅਰ ਹੋਣਾ ਕੀ ਹੈ ਕਿ ਮੈਂ ਗਲਤ ਚੀਜ਼ ਨਾ ਬੋਲ ਜਾਵਾਂ, ਕਿਤੇ ਮੈਨੂੰ ਜੱਜ ਨਾ ਕਰਨਾ ਲੋਕ ਨੈਗੇਟਿਵਲੀ, ਇਹ ਕੀ ਹੈ, ਫੀਅਰ ਆਫ ਫੇਲੀਅਰ। ਜਦੋਂ ਅਸੀਂ ਆਪਣੇ ਆਪ ਨੂੰ ਰੋਕਦੇ ਹਾਂ, ਫੁੱਲੀ 100 अपना फियर ऑफ रिजेक्शन की यार जो मैं अप्लाई भी किया मैनू कड़ा इन्होंने वो इंटरव्यू लिए बुलाना फायदा ही कोई नहीं अप्लाई करने का वह फिर बंदा स्टेप ही नहीं लेगा यार मैनू लगता मैं स्टूडेंट मैथ्स मार्क्स नहीं आते आई थिंक मैथ्स इज नॉट फॉर मी आई एम नॉट गुड एट मैथ्स अज्यूम कर लिया मैं क्योंकि मेरे मार्क्स नहीं आए मैं मैथ से चंगा नहीं है मैं कुछ और देखना चाहिए यार लाइफ के इदम के अजम्पशन ले लें परसन जो लाइफ अगे जो है कि हों रोकना शुरू कर देता चैलेंज जो कोई चैलेंजेस आते हैं उन्होंने असं अवॉयड कर देना क्योंकि फीयर वंस अगेन बड़े सारे इदा के फैक्टर होंगे लेकिन फीयर ऑफ फेलियर जरा हर इंसान को रोकता हर इंसान किसी भी लैवल तक पहुंच सकता अपने फाइनेंसिस या अपनी लाइफ के हर एस्पेक्ट को इंप्रूव कर सकता और अपनी नजर परफेक्शन च लैके जा सकता परफेक्शन नाम की कोई चीज होंगी नहीं है जी असं अगे भी बड़ी बार गल की लेकिन परफेक्शन कि पीरियड क्लोज कि आ सकते हो एलीमीनेशन पीरियड जे सू लाइफ नहीं पता ना कि अभी की चाहिए और मैं की अचीव करना चाहना बड़े सारे लोगों का क्वेश्चन का आंसर नहीं है और आंसर फाइंड आउट करना जरूरी नहीं है बड़े सारे लोग सालों तो स्ट्रगल कर रहे हैं डेकेड तो कि यार मैं पता नहीं मैं चाहिए की है लाइफ के आंसर फाइंड आउट करना जरूरी है ऑपोजिट भी ट्रू है कि जो वो नहीं पता तो इन्ना पता होना चाहिए मैं कि चीजा नहीं चाहिए चीजा की भी तुम हौली हौली लाइफ चो इलीमीनेट करना शुरू कर दो यू विल ऑटोमैटिकली कम क्लोज टू वट यू वॉन्ट टू डू इन योर लाइफ सो गल शॉर्ट के लिए यही है जो फाइनेंस की भी गल आ जाती युगवीर जी शॉर्ट टर्म लोंग टर्म गोल होने चाहिए ने परसन लिए जरा बड़ा थोरली चीजा मैनेज करना चाहता है लेकिन मेजोरिटी लिए पहले तो स्टार्ट करना जरूरी है शॉर्ट टर्म लोंग टर्म गोल्स मैटर नहीं करेंगे स्टार्ट करना इन्फॉर्मेशन कलैक्ट करना अंडरस्टैंड करना फिर हौली हौली इंप्लीमेंट करना जाके किसी मिलना फैमिली फ्रेंड्स अपने सर्कल आई थिंक लकी आर दोज पीपल जिन्हों के सर्कल च बड़े फाइनेंशियली सक्सेसफुल लोग है भावे उन्होंने फ्रेंड्स होन कुलीग होन फैमिली मैंबर्स होन प्रोफेसनल होन क्योंकि मनी मैटर जरा है मनी डज मैटर एंड मनी इज ऑन एवरी वन माइंड कोई ऐसा परसन नहीं है जिदे माइंड च पैसा ना हो अपने आप जज करके देख लो सवेरे 9 बजे तो लैके राती 9 बजे तक ज्यादातर माइंड च मनी रिलेटेड चीजा चलती है मेजोरिटी ऑफ द सिनेरियो दे विच अनलेस वो लोग जड़े कि अपने वर्क दे विच इन्ना इन्वॉल्व है गे ने और पैसा उन्होंने मैटर नहीं है या वो चैप्टर क्लोज कर चुके ने उत्थे बड़ा कुछ सीखने मिलेगा सीखने कि दो तीन एग्जाम्पल लेनी दैन विल फिनिश इन मैं कुछ एग्जाम्पल जिन्या भी मैं एग्जाम्पल लैंना हमेशा ट्रू एग्जाम्पल होंगी युगवीर जी फ्रॉम परसनल एक्सपीरियंस क्योंकि इन्ने लोगों मिलेगा हर लैवल के फाइनेंस द बैकग्राउंड ना जो लोग हली जीरो तो है और मल्टा मल्टा डेका मिलीनियर है मीट ऑल दीज पीपल भाई तो पता है किस लैवल से कौन बंदा तो देखो इस तरह के भी लोग है जो लैसे सर्कल च एक बंदा है जिस बंदे की परसनल इनकम जी है ना साल की वो प्रिंसिपल होम तो ज्यादा है और डबल है लैसे किसी परसन की दो मिलियन डॉलर की इनकम है लेकिन अज एक मिलियन डॉलर के घर च रह रहा है अच्छा बड़े सारे लोगों का सेंस नहीं बनेगा यार इनकम 2 साल की है और 2 मिलियन की है और घर 1 मिलियन च रह रहा है इसका मतलब 6 महीने की इनकम चाहता पूरा प्रिंसिपल घर की जी कवर हो जाती है इस तरह का बंदा सर्कल चाहिए लाइफ बैलेंस समझ आएगा वो मनी सीखने आएगी कि नहीं आएगी वर्ष जी 2 मिलियन की इनकम है 10 मिलियन डॉलर का घर लेके बैठा है डिफरेंस है इनकम दोनों की 2 मिलियन है 2 मिलियन की इनकम च 1 मिलियन वाले को लाइफ के बारे च भी बड़ा कुछ और सीखने शायद मिल जाएगा जिन्ना बंदे का प्रिंसिपल होने की वैल्यू है और 10 गुना ज्यादा नैटवर्थ हैगी है जैसे मिलियन डॉलर के घर च रहा है लेकिन अगले बंदे की मिनिमम नैटवर्थ 10 मिलियन डॉलर है वर्सिज बड़े सारे लोगों की जिन्हें प्रिंसिपल घर की वैल्यू होंगी बंद 30 साल च नहीं पे ऑफ कर सकते लेकिन आ परसन 1 साल च पे ऑफ कर सकता जो करना चाहे तो और किया भी है बड़े सारे लोगों ने नैटवर्थ जिन्हों की लोगों की इन नैटवर्थ प्रिंसिपल होम इज द बिगेस्ट एसेट लेकिन वो सब तो लोएस्ट होना चाहिए नैटवर्थ के इदा दड़िया सारिया चीजा अंडरस्टैंडिंग होंगी और जरूरी नहीं कि एस चीज एक लास्ट चीज युधवीर जी कई बार अभी एक होर चीज साडे माइंड आती है किसी दूसरे की सक्सैस न देख के सानू लगता असी फेल हो गए दैट्स अनदर प्रॉब्लम इन द सोसाइटी कई बार असी उस चीज न टारगेट किसी ने सक्सैस अचीव की असी सुन लिया किसी ने बैटर किया सानू ऑटोमैटिकली फील आ जाती शायद यार मैं फेल हो गया वह भी गलत है इदा नहीं होना चाहिए इंस्पायर हो सकते हो उस परसन तो लेकिन यह फीलिंग नहीं लैनी होंगी यार मैं शायद फेल हो गया क्योंकि सक्सेस तुसी अपनी डेफिनेशन क्रिएट कर सकते हो हर बंदे को राइट है अपनी सक्सेस का डेफिनेशन क्रिएट करना सक्सेस ऐसा क्या मैं सक्सेसफुल होना है कि नहीं होना है तुसी डिसाइड करोगे एक बंदे ने डिसाइड किया कि यार मैं सक्सेस मैं साल ना 500,000 डॉलर कमाना है लेट्स से एज एन एग्जाम्पल यही मेरी सक्सेस होगी दूजे ने कहा मैं भी 500,000 डॉलर कमाना है लेकिन 500,000 डॉलर कमाने लिए मैं 20-30 चीजा जो मैं लिखी मैं सारिया करा एवरीडे करा अच्छा साल के एंड चलते दोनों ने 500,000 अचीव नहीं किया जिन्हें तो सिर्फ 500,000 गोल बनाया शायद थोड़ा जा हैप्पी नहीं होएगा कि यार मेरा गोल कंप्लीट नहीं हुआ लेकिन जिस बंदे ने लिखा था मैं 30 चीजें करूंगा हाफ मिलियन कमा ली, हाफ मिलियन उन्होंने भी नहीं कमाया, लेकिन उन्होंने कहा यार 30 या 30 चीजें मैं अपनी बेस्ट कैपेसिटीज की हैं, आई गारंटी यू ए पर्सन फिर भी हैप्पी होएगा, ही फील फुलफिल्ड कि यार मेरे वालों कोई कमी नहीं रही। अपने फाइनेंस के भी अपने वालों कोई कमी नहीं रहनी चाहिए, जी भी बजटिंग है मेरे को सेविंग नहीं होंगी, इन्वेस्टमेंट नहीं होंगी, मेरे इनकम बड़ी घट है, मेरे खर्चे नहीं हो रहे, मेरे को सेविंग रिटायरमेंट लिए कोई पैसा नहीं इकट्ठा हो रहा, मैं चीजा करना चाहना बिजनेस करना चाह रहा नहीं हो रहा, यदि शुरुआत कितने ना कितने करनी पेगी, इन प्रोस्टास्टिनेट नहीं करना, अगे नहीं करी जाना, यह सोचे कि यार सोल्यूशन नहीं है, सोल्यूशन है दुनिया के हर चीज का है, एक बार बाहर करो, बाहर निकल के सोल्यूशन लभन की कोशिश करो, बहुत सारे सोल्यूशन मिल जाएंगे और बहुत सारे लोग तुम्हें हेल्प करने लिए जरा मिल जाएंगे, तो अपने अपने फाइनेंस नु जरूर बेटर करो, उही मेन पर्पज है साडा, ज्यादातर लोगों का काम करने का 99% का पर्पज काम करने का की होंगे, अपने फाइनेंशियल मैटर्स नु ईज आउट करना, उन्हें डिफिकल्ट नहीं करना कि मेरी हूं इनकम बढ़ गई है तो फाइनेंसिस होर डिफिकल्ट कर ले, ज्यादा इनकम के नाल फाइनेंसिस साढ़े ईजी होने चाहिए हैं, एक 22 साल का पर्सन जो 25 साल का हो जाए उन्होंने थोड़ा होर कंफर्टेबल फील होना चाहिए, वही बंदा जो 30 साल का हो गया उन्होंने होर कंफर्टेबल फील होना चाहिए, 35 एज के नाल कंफर्टेबल ਜਿਹੜੇ ਆਏ ਕੰਫਰਟ ਆਉਣਾ ਚਾਹੀਦਾ ਹੈਗਾ ਫਾਈਨੈਂਸ ਨੂੰ ਲੈ ਕੇ ਔਰ ਲਾਈਫ ਦੇ ਅਦਰ ਐਸਪੈਕਟ ਨੂੰ ਵੀ ਲੈ ਕੇ, ਲੇਕਿਨ ਅਦਰ ਵੇ ਰਾਊਂਡ ਨਹੀਂ ਹੋਣਾ ਚਾਹੀਦਾ ਕਿ 40-45 ਸਾਲ ਦੇ ਤਾਂ ਤੁਸੀਂ ਜਦੋਂ 30 ਸਾਲ ਦੇ ਸੀਗੇ ਤੁਹਾਡੇ ਅਕਾਊਂਟ 'ਚ $10,000 ਸੀਗੇ, ਲੇਕਿਨ ਅੱਜ 45 ਦੇ ਹੋ ਗਏ ਤਾਂ 10 ਵੀ ਨਹੀਂ ਹੈਗੇ, ਉਲਟਾ 5 ਲੱਖ ਦੀ ਕ੍ਰੈਡਿਟ ਚੱਲਦਾ ਪਿਆ, ਓਪੋਜਿਟ ਨਹੀਂ ਚੱਲਣੀ ਚਾਹੀਦੀ ਸਟੋਰੀ, ਸਟਾਰਟ ਟੂ ਐਂਡ ਚੱਲਣਾ, ਐਂਡ ਟੂ ਸਟਾਰਟ ਨਹੀਂ ਚੱਲਣਾ, ਇਹ ਚੀਜ਼ਾਂ ਨੂੰ ਅੰਡਰਸਟੈਂਡ ਕਰੋ, ਆਪਣੇ ਆਪਣੇ ਪ੍ਰੋਫੈਸ਼ਨਲਸ ਨੂੰ ਮਿਲੋ, ਫਾਈਨੈਂਸ਼ੀਅਲ ਐਡਵਾਈਜ਼ਰਸ ਨੂੰ ਮਿਲੋ, ਜਿਹੜੇ ਲੋਕ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਹੈਗੇ ਆ ਉਦਾਂ ਦੇ 3-4-5 ਯਾਰ ਦੋਸਤ ਜ਼ਰੂਰ ਬਣਾਓ, ਜਿੱਥੇ ਤੁਹਾਡੇ ਸਰਕਲ ਫੈਮਿਲੀ ਹੋਏ, ਫਰੈਂਡ ਹੋਏ, ਜਿਹੜੇ ਵੀ ਸੋਸ਼ਲ ਸਰਕਲ ਚ ਹੋ, ਇਫ ਦਾ ਮਨੀ ਇਜ਼ ਨਾਟ ਟਾਕਡ ਅਬਾਊਟ ਇਨ ਯੋਰ ਸਰਕਲ, ਜਿਹੜਾ ਵੀ ਸਰਕਲ ਜਿੱਥੇ ਮਨੀ ਇਜ਼ ਨਾਟ ਟਾਕਡ ਅਬਾਊਟ, ਮਨੀ ਇਜ਼ ਨਾਟ ਅੰਡਰਸਟੂਡ, ਮਨੀ ਇਜ਼ ਨਾਟ ਐਨਕਰੇਜ, ਉਹ ਸਰਕਲ ਦੇ ਵਿੱਚ ਫਾਈਨੈਂਸ਼ੀਅਲ ਗਰੋਥ ਕਰਨਾ ਬਹੁਤ ਜ਼ਿਆਦਾ ਡਿਫੀਕਲਟ ਹੈ, ਤੇ ਕੌਨਸ਼ੀਅਸਲੀ ਫਾਈਂਡ ਆਊਟ 1-2-3-4-5 ਬੰਦੇ, ਉਹ ਭਾਵੇਂ ਪ੍ਰੋਫੈਸ਼ਨਲ ਹੋਣ ਜਾਂ ਤੁਹਾਡੇ ਯਾਰ ਦੋਸਤ ਹੋਣ, ਜਿੱਥੇ ਮਨੀ ਨੂੰ ਐਨਕਰੇਜ ਕੀਤਾ ਜਾਏ, ਜਿੱਥੇ ਇੰਸਪੀਰੇਸ਼ਨ ਹੋਏ, ਤਾਂ ਕਿ ਤੁਸੀਂ ਆਪਣੇ ਲਈ ਬੈਟਰ ਕਰੋ, ਆਪਣੇ ਲਈ ਬੈਟਰ ਕਰੋਗੇ ਤਾਂ ਤੁਹਾਡੀ ਫੈਮਿਲੀ ਬੈਟਰ ਹੋਏਗੀ, ਫੈਮਿਲੀ ਦੇ ਵੀ ਗੋਲ ਕੰਪਲੀਟ ਕਰ ਜਾਓਗੇ ਤਾਂ ਕੱਲ ਨੂੰ ਸੋਸਾਇਟੀ ਵਾਸਤੇ ਵੀ ਕੁਝ ਕਰ ਦੋਗੇ, ਵਿਚ ਵਿਲ ਗਿਵ ਯੂ ਦਾ ਫੁਲਫਿਲਮੈਂਟ। ਅੱਜ ਲਈ ਸਿਰਫ ਇੰਨਾ ਹੀ ਯਦਵੀਰ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ, ਬੜੀ ਡਿਟੇਲ ਦੇ ਵਿੱਚ ਅੱਜ ਸਾਰੀ ਜਾਣਕਾਰੀ ਜਿਹੜੀ ਤੁਸੀਂ ਉਹ ਸ਼ੇਅਰ ਕੀਤੀ ਹੈਗੀ ਹੈ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਜਿਸ ਤਰ੍ਹਾਂ ਸ਼ਾਰਟ ਟਰਮ ਗੋਲ ਔਰ ਲੌਂਗ ਟਰਮ ਗੋਲਸ ਕੀ ਹੋਣੇ ਚਾਹੀਦੇ ਨੇ ਔਰ ਫਾਈਨੈਂਸ਼ੀਅਲ ਗੋਲਸ ਨੂੰ ਅਚੀਵ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਲੇਕਿਨ ਜੇ ਤੁਸੀਂ ਇਹਦੇ ਵਾਸਤੇ ਗਾਈਡੈਂਸ ਚਾਹੁੰਦੇ ਹੋ, ਸਲਾਹ ਚਾਹੁੰਦੇ ਹੈਗੇ ਹੋ, ਤਾਂ ਦੈਨ ਕਾਲ 416-300-55, 416-350-55। ਚੱਡਾ ਸਾਹਿਬ ਦਿਨ ਦੇ ਵਿੱਚ ਅਪੋਇੰਟਮੈਂਟ ਕਰਦੇ ਨੇ, ਤੁਸੀਂ ਇਹਨਾਂ ਕੋਲ ਜਾਓ ਔਰ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਸਕਦੇ ਹੋ। ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ।
ਥੈਂਕ ਯੂ ਵੈਰੀ ਮਚ ਸਰ।
ਥੈਂਕ ਯੂ ਸੋ ਮਚ ਜੀ। ਔਰ ਜੀ ਸਰਾ ਜੀ, ਮੈਂ ਅੱਜ ਇੱਕ ਅਸੀਂ ਕਮਰਸ਼ੀਅਲ ਬ੍ਰੇਕ ਲੈ ਲਈਏ, ਸਟੇਸ਼ਨ ਆਈਡੀ ਸਾਡੀ ਪਿੱਛੇ ਚੱਲ ਰਹੀ ਹੈ, ਸੋ ਉਹ ਅਸੀਂ ਜ਼ਰੂਰ ਲੈ ਲਈਏ, ਉਸ ਤੋਂ ਬਾਅਦ ਖਬਰਾਂ ਕਾਫੀ ਸਾਰੀਆਂ ਨੇ, ਉਹਨਾਂ ਦੇ ਉੱਤੇ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਲੇਕਿਨ ਮੈਂ ਬ੍ਰੇਕ ਲੈਣ ਤੋਂ ਪਹਿਲਾਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ, ਸਰਾ ਜੀ ਸ਼ਾਮ 6 ਵਜੇ ਕਿਆ ਹੋਣੇ ਵਾਲਾ ਹੈ, ਇਹਦਾ ਟ੍ਰੇਲਰ ਹੁਣੇ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਠੀਕ ਹੈ ਸਰਾ ਜੀ? ਸ਼ਾਮ 6 ਵਜੇ ਅੱਜ ਕੀ ਹੋਣਾ ਹੈ, ਮੈਂ ਇੱਥੇ ਜ਼ਰੂਰ ਕਹਿ ਸਕਦਾ ਹਾਂ ਕਿ ਚੈਨਲ ਵਾਏ ਦੇ ਉੱਤੇ ਸਾਰੇ ਪ੍ਰੋਗਰਾਮ ਬੜੇ ਪਾਪੂਲਰ ਨੇ, 5 ਵਜੇ ਇੰਡੀਆ ਤੋਂ ਖਬਰਾਂ ਆਉਂਦੀਆਂ ਨੇ, ਫਿਰ 7 ਵਜੇ ਨਿਊਜ਼ 360, ਲੇਕਿਨ ਸ਼ਾਮ 6 ਵਜੇ ਜਿਹੜਾ ਵਿੱਚ ਦਾ ਟਾਈਮ ਹੈ, 7:30 ਵਜੇ ਲਾਈਵ ਸ਼ੋਅ ਵੀ ਸ਼ੁਰੂ ਹੁੰਦਾ ਹੈ, 6:30 ਵਜੇ ਕੈਨੇਡਾ ਦਾ ਲਾਈਵ ਸ਼ੋਅ ਹੁੰਦਾ, ਲੇਕਿਨ ਅੱਜ ਸ਼ਾਮ 6 ਵਜੇ ਕੀ ਹੋਏਗਾ ਉਹਦਾ ਟ੍ਰੇਲਰ ਤੁਹਾਨੂੰ ਹੁਣੇ ਹੀ ਦਿਖਾਵਾਂਗੇ, ਲੇਕਿਨ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ।
You are listening to Radio Y 24/7.
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਰਨ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ।
ਕਾਲ ਯੂਰ ਓਨ ਲਾਇਰ ਯਾਰ ਓਨਲੀ ਅ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ।
सोच रहे हैं इस वीकेंड ब्रेकफास्ट कहाँ किया जाए? वेल लुक नो फर्दर, इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 9054505959 पे, दैट इज 9054505959 पे।
स्कारबरो दे विच साडी अखा दे पिछे एक अग है,
साडे टिड विच एक जुनून है,
ए साडे गवांडियां दे दिलां विच है,
साडियां नर्सां दियां अखां विच
अते साडे डॉक्टरां दे हत्थां विच,
ए ओ है जो स्कारबरो नू स्कारबरो बनांदा है।
साडे हस्पतालां विच असी उस तो वध करदे हां जिन्ना किसे ने सोचिया सी, जिस दी कोई कल्पना भी नहीं कर सकता,
पर ए कल्पना करन दा समा है कि असी होर की कर सकदे हां।
स्कारबरो हेल्थ नेटवर्क विच शामिल होवो अते इकट्ठे
असी धैर्य नू महानता विच बदल सकदे हां।
lovescarborough.ca ते होर जानो, lovescarborough.ca ते दान करो।
इंसुलिन शुरू करने का विचार है? फ्रेसिबा प्रतिदिन एक बार वाले इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो, और फ्रेसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाले इंसुलिन है। अपने डॉक्टर से पूछे कि क्या फ्रेसिबा आपके लिए सही है और nowready.ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा, पैटी के बदले क्रिस्पी हैश ब्राउन डाल दूं।
परफेक्ट।
प्याज टमाटर लेटस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, दी ऑल न्यू स्पाइसी पेरी पेरी पोटेटो बारी बर्गर लिमिटेड टाइम के लिए सिर्फ 399 ओनली एट ANW।
इंटरनेशनल सुपरस्टार दलजीत दोसांझ लेके आ रहे ने टोरंटो च अपना पहला पंजाबी स्टेडियम शो। ज्वाइन करो दलजीत दोसांझ नू जो कि परफॉर्म करेंगे अपने सारे हिट गीत, ते नाल ही इतिहास रचन जा रहे ने एज अ फर्स्ट पंजाबी आर्टिस्ट जो कि लेके आ रहे ने सोलो टूर रॉजर्स सेंटर दे विच। दलजीत दोसांझ इल्यूमिनाटी टूर शनिवार जुलाई 13 नू रॉजर सेंटर दे विच, टिकट्स ऑन सेल फ्राइडे एट livenation.com या फिर ticketmaster.ca तो टिकटा ले सकते हो, मिस ना करो।
यू आर लिसनिंग टू WTOR 770 AM यंगस्टाउन टोरंटो।
यह फार्मेसी ते छेती नाल कीता गया एक असेसमेंट है। 2018 तो हुण तक 80,000 तो वध नर्सां दी भर्ती है। यह देखभाल है जदों अते जिथे तुहानू इसकी लोड़ होवे। ontario.ca/yourhealth ते जाके उस सारे तरीके वेखो जिन्हां राही असीं तुहानू देखभाल नाल जोड़ रहे हां। इस दी अदायगी ontario सरकार वल्लों कीती गई है।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
सिटी ऑफ ब्रैम्पटन तुहानू पड़ोसी ग्रुप विच शामिल होने दा मौका दे रहा है तां जे तुसी शहर दी पड़ोसी एसोसिएशन दा हिस्सा बन सको। ए नवा प्रोग्राम तुहानू चोखे फायदे ते नवे मनसूबियां बारे भी जानकारी देवेगा। नाल नाल तुसी सिटी ऑफ ब्रैम्पटन तो मिलने वाली $1,500 दी नेचर नेबरहुड ग्रांट भी हासिल कर सकते हो। होर जानकारी लई संपर्क करो brampton.ca/community-safety।
ट्रेजर हिल वल्लों ग्रैंड ओपनिंग जारी है।
इस वीकेंड भी मार्कस सीरीज से टाउन होम कलेक्शन इन कैम्ब्रिज ट्रेजर हिल ऑफर कर रहा है 2 and 3 story टाउन होम डिजाइन विद डबल कार गराज एंड 4 bedroom ऑप्शंस भी अवेलेबल है। शुरू हो रहे हैं सिर्फ 679,900 तो मेक द स्विच टू ट्रेजर हिल इन कैम्ब्रिज। वाई मीडिया की टीम होगी लाइव ऑन लोकेशन इस शनिवार दोपहर 12 बजे तो लेके शाम 5 बजे तक। और वधेरी जानकारी लिए कॉल करो 416-475-5000 416-475-5000।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे अपनी गड्डी सर्विस करानी होवे तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी एरन मिल्स मित्सुबिशी हैज इट ऑल। ते एर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर ते होर प्रोवाइड कर देने 10% डिस्काउंट अपने सर्विस कस्टमर्स नू उना दी फर्स्ट सर्विस से। ते हुने ही जाओ एरन मिल मित्सुबिशी ते लोकेटेड है एरन मिल ऑटो मॉल विच एट 2477 मोटरवे बुलेवर्ड मेजर इंटरसेक्शन विंस्टन चर्चिल एंड दंडास या फिर कॉल करो 905-828-8488 905-828-8488।
You can listen to the headlines anywhere, but we bring you the story behind the headlines by Group Editor and CEO Yudhir Jaswal only on South Asian Pulse. Call Yudhir Jaswal 647-272-8182 or visit SouthAsianDaily.com. South Asian
आप सुन रहे हो साउथ एशियन पल्स का प्राइम टाइम चल रहा है। हमारे साथ कुलदीप जी जुड़ चुके हैं। जी कुलदीप जी।
हाँ जी सारा जी, साउथ एशियन पल्स सुनने वाले सारे श्रोतियों ते तुहाडी समुची टीम नू कुलदीप काइनार वालों गुड मॉर्निंग। अज मैं अपने श्रोतियों दे नाल दो लिस्टिंग शेयर कर रहा पहला ते उहदे विच है ब्रैम्पटन दे विच है पहली प्रॉपर्टी कैनेडी एंड कॉन्सटोगा इंटरसैक्शन दे नेड़े अपने कोल 3 bedroom दा डिटैच घर है 2 story जिदे विच 1 bedroom दी लीगल बेसमेंट अपार्टमेंट बनी हुई है। टोटल 5 कारां दी पार्किंग है। एदे विच ए प्रॉपर्टी टोटली रेनोवेटेड है। फ्लोरिंग वाशरूम्स फर्नेस एसी किचन पॉटलाइट्स अते 200 ampere दा इलेक्ट्रिक करंट है। एदे विच ते लोकेशन भी बहुत वधिया है, क्लोज टू स्कूल्स प्लाजा एंड हाईवे 410 ते इहदी प्राइस लगाई है आपां ने 8,99,900। दूजी प्रॉपर्टी है जिहड़ी है मेयरफील्ड एंड डिक्सी इंटरसैक्शन दे नेड़े अपने कोल 60x90 foot दे कॉर्नर लॉट दे उत्ते 4 bedroom ते 6 washroom दा 3300 square foot दा घर है। डबल गराज ते डबल डोर एंट्री दे नाल इहदे विच 3 bedroom दी लीगल बेसमेंट अपार्टमेंट बनी हुई है 2 full washroom दे नाल ते 6 कारां दी टोटल पार्किंग है इस प्रॉपर्टी दे नाल। सैकंड फ्लोर ते ऑफिस भी है। इंजीनियर्ड हार्डवुड फ्लोरिंग ओक स्टेयर्स विद आयरन पिकट्स शेफ डिलाइट किचन जकूजी टब इन प्राइमरी इनफिट ते हाउस लुक्स वेरी नाइस ते प्राइस इहदी लगाई आपां ने 15,49,000। इन्हां दोनों प्रॉपर्टीज दी होर जानकारी लेनी होवे ते श्रोते मैनू 647-998-7980 ते कॉल कर सकदे आं। जो मैं प्रोजेक्ट की एक जानकारी देनी अपने श्रोते नाल सांझी करनी है वो हैगा किचनर दे दून विलेज एरिया दे विच टोफिनो बिल्डर्स वालों स्टैगर टाउन हाउस का एक प्रोजेक्ट लॉन्च किया गया जिदे विच 1 bedroom तो लैके 3 bedroom दे 24 unit बनने हैं जिन्हां की कलोजिंग है जिहड़ी वो एंड ऑफ 2025 है। इस प्रोजेक्ट की लोकेशन भी वधिया काफी हाईवे 401 ਅਤੇ ਕੌਂਸਟੋਗਾ ਕਾਲਜ ਤੋਂ ਸਿਰਫ 5 minute ਦੀ ਦੂਰੀ ਤੇ ਹੈ। ਇਸ ਏਰੀਆ ਦਾ ਜਿਹੜਾ ਰੈਂਟਲ ਪੋਟੈਂਸ਼ੀਅਲ ਹੈ ਉਹ ਕਾਫੀ ਹਾਈ ਹੈਗਾ। ਪ੍ਰਾਈਸਿਸ ਵੀ ਕਾਫੀ ਵਧੀਆ ਹੈ ਤੇ ਲੈਸ ਦੈਨ $700 ਪਰ ਸਕੁਅਰ ਫੁੱਟ। 1 bedroom ਦੀ 679 square foot ਦੀ ਜਿਹੜੀ ਯੂਨਿਟ ਹੈ ਉਹਦੀ ਪ੍ਰਾਈਸ ਹੈਗੀ ਸਿਰਫ 4,79,000। ਡਿਪੋਜ਼ਿਟ ਵੀ ਕਾਫੀ ਈਜ਼ੀ ਹੈ ਸੋ ਫਸਟ ਟਾਈਮ ਹੋਮ ਬਾਇਰ ਲਈ ਜਾਂ ਇਨਵੈਸਟਰ ਲਈ ਇਹ ਵਧੀਆ ਓਪਰਚੁਨਿਟੀ ਹੈ। ਤੇ ਇੱਕ ਮੈਂ ਹੋਰ ਜਾਣ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਜਿਹੜੇ ਕੈਲਗਰੀ ਤੇ ਐਡਮਿੰਟਨ ਵਿਚ ਵੀ ਆਪਣੇ ਕੋਲ ਪ੍ਰੀ ਕੰਸਟਰਕਸ਼ਨ ਦੇ ਕਾਫੀ ਪ੍ਰੋਜੈਕਟ ਹੈਗੇ ਹੈ ਜਿਨ੍ਹਾਂ ਦੇ ਵਿਚ ਇਨਵੈਸਟਰ ਦੇ ਲਈ ਕੈਸ਼ ਫਲੋ ਵੀ ਪੋਜ਼ਿਟਿਵ ਹੋਵੇਗਾ। ਸੋ ਇਹਨਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-998-7980 ਤੇ ਕਾਲ ਕਰ ਸਕਦੇ ਹਨ। ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਵੀ ਵਿਸ਼ ਯੂ ਆਲ ਦਾ ਵੈਰੀ ਬੈਸਟ।
ਥੈਂਕ ਯੂ
ਜੀ ਰਵੀ,
ਬਹੁਤ ਸ਼ੁਕਰੀਆ ਜੀ। ਔਰ ਜਿੱਥੇ ਸਰਾ ਜੀ, ਮੈਂ ਇੱਕ ਚੀਜ਼ ਦਾ ਜ਼ਰੂਰ ਡਿਸਕਸ ਕਰਨਾ ਚਾਹੁੰਦਾ ਹਾਂ ਕਿ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ, ਸ਼ਾਮ 6 ਵਜੇ ਅੱਜ ਬੜੀ ਜ਼ਬਰਦਸਤ, ਵੈਸੇ ਤੇ ਬਹੁਤ ਕੁਝ ਹੁੰਦਾ ਹੈ 6 ਵਜੇ, ਔਰ ਸਰਾ ਜੀ ਉਹਦੇ ਬਾਰੇ ਜਾਣਕਾਰੀ ਜਿਹੜੀ ਉਹ ਸ਼ੇਅਰ ਕਰਦੇ ਨੇ। ਲੇਕਿਨ ਮੈਂ ਦੁਬਾਰਾ ਦੱਸਦਾ ਕਿ ਅੱਜ ਸ਼ਾਮ ਨੂੰ 6 ਵਜੇ ਚੈਨਲ ਵਾਈ ਦੇ ਉੱਤੇ ਦਿਲ ਵੀ ਲੋਟ ਆਫ ਐਕਸ਼ਨ, ਅੱਜ ਸ਼ਾਮ ਨੂੰ 6 ਵਜੇ ਤੁਸੀਂ ਜ਼ਰੂਰ ਚੈਨਲ ਵਾਈ ਦਾ ਐਂਟਰਟੇਨਮੈਂਟ, ਬਾਕੀ ਸਾਰੇ ਪ੍ਰੋਗਰਾਮ ਤੁਸੀਂ ਜ਼ਰੂਰ ਦੇਖਣਾ, ਬਟ ਅੱਜ ਸ਼ਾਮ ਨੂੰ 6 ਵਜੇ ਤੁਸੀਂ ਚੈਨਲ ਵਾਈ ਦਾ ਐਂਟਰਟੇਨਮੈਂਟ ਪ੍ਰੋਗਰਾਮ ਜ਼ਰੂਰ ਦੇਖਣਾ, ਉਹਦੀ ਕੁਝ ਝਲਕ ਜਿਹੜੀ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ।
ਯਹੀ ਹੈ ਤਾਇਵਾਨ ਕਹਾਣੀ ਪਿਆਰ ਕੀ,
ਕਮਾਲ ਕਾ ਕਲਾਈਮੈਕਸ ਥਾ।
ਟ੍ਰੇਲਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਅੱਜ ਸ਼ਾਮ 6 ਵਜੇ ਬਹੁਤ ਕੁਝ ਹੋਣ ਜਾ ਰਿਹਾ, ਔਰ ਅੱਜ ਸ਼ਾਮ 6 ਵਜੇ ਤੁਸੀਂ ਚੈਨਲ ਵਾਈ ਜ਼ਰੂਰ ਦੇਖਣਾ। ਐਂਟਰਟੇਨਮੈਂਟ ਸਾਡਾ ਜਿਹੜਾ ਸੈਗਮੈਂਟ ਹੁੰਦਾ ਉਹ ਵੈਸੇ ਤੇ ਰੋਜ਼ਾਨਾ ਹੀ ਤੁਸੀਂ ਪਸੰਦ ਕਰਦੇ ਹੋ, ਪਰ ਅੱਜ ਸ਼ਾਮ 6 ਵਜੇ ਤੁਸੀਂ ਐਂਟਰਟੇਨਮੈਂਟ ਸੈਗਮੈਂਟ ਨਹੀਂ ਦੇਖੋਗੇ ਤਾਂ ਬਹੁਤ ਕੁਝ ਤੁਸੀਂ ਮਿਸ ਕਰ ਜਾਓਗੇ।
I've not been the perfect mom, but that also does not make me a murderer. Why do I need to commit a murder? It's so ridiculous. I am convinced about one thing. Sheena is definitely alive. And I know she's roaming around somewhere.
You have a lot of confidence about her.
I am. Woman.
ਸ਼ਾਮ 6 ਵਜੇ ਅੱਜ ਤੁਸੀਂ ਐਂਟਰਟੇਨਮੈਂਟ ਜਿਹੜਾ ਚੈਨਲ ਵਾਈ ਦੇ ਉੱਤੇ ਹਰ ਸ਼ਾਮ 6 ਵਜੇ ਪੇਸ਼ ਕੀਤਾ ਜਾਂਦਾ ਜ਼ਰੂਰ ਦੇਖਣਾ, ਔਰ ਮੈਂ ਜ਼ਰੂਰ ਚਾਹਾਂਗਾ ਸਰਾ ਜੀ ਆਪ ਵੀ ਜ਼ਰੂਰ ਦੇਖੇ ਔਰ ਫੀਡਬੈਕ ਜ਼ਰੂਰ ਦੇ। ਅੱਜ ਮੈਂ ਪਰਸਨਲੀ ਇਹਦੇ ਉੱਤੇ ਕੰਮ ਕਰ ਰਿਹਾ ਜਿਹੜਾ ਸ਼ਾਮ 6 ਵਜੇ ਐਂਟਰਟੇਨਮੈਂਟ ਦਾ ਪ੍ਰੋਗਰਾਮ ਹੁੰਦਾ ਚੈਨਲ ਵਾਈ ਦੇ ਉੱਤੇ, ਵੈਸੇ ਤੇ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਚੁੱਕਾ, 5 ਵਜੇ ਨਿਊਜ਼ 360, 5:30 ਇੰਡੀਆ ਨਿਊਜ਼, 6 ਵਜੇ ਐਂਟਰਟੇਨਮੈਂਟ, 6:30 ਕੈਨੇਡਾ ਦਾ ਲਾਈਵ ਪ੍ਰੋਗਰਾਮ ਜਿਹੜਾ ਵਾਈ ਮੀਡੀਆ ਲਾਈਵ ਹੋ ਜਾਂਦਾ ਕੈਨੇਡਾ ਦੇ ਮੁੱਦੇ ਉੱਤੇ, 7:00 ਫਿਰ ਨਿਊਜ਼ 360, ਔਰ 7:30 ਲਾਈਵ ਸ਼ੋ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ, ਮੈਂ ਖੁਦ ਹਾਜ਼ਰ ਹੋਵਾਂਗਾ, ਪੈਨਲ ਨੂੰ ਲੀਡ ਕਰਾਂਗੇ, ਪੈਨਲ ਡਿਸਕਸ਼ਨ ਹੋਏਗੀ ਵਾਈ ਮੀਡੀਆ ਲਾਈਵ ਦੇ ਕਈ ਮੁੱਦਿਆਂ ਦੇ ਉੱਤੇ। ਬਟ ਇਫ ਯੂ ਆਸਕ ਮੀ ਕਿ ਅੱਜ ਸ਼ਾਮ 6 ਵਜੇ ਬਿਲਕੁਲ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ, ਸ਼ਾਮ 6 ਵਜੇ ਸਾਡਾ ਐਂਟਰਟੇਨਮੈਂਟ ਦਾ ਪ੍ਰੋਗਰਾਮ। ਕੋਈ ਵੀ ਜਾਣਕਾਰੀ ਲੈਣੀ ਹੈ ਵਾਈ ਮੀਡੀਆ ਦੇ ਬਾਰੇ 416-475-5000 ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 3 ਵੱਲ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਪਾਕਿਸਤਾਨ ਤੋਂ ਲੇਟੈਸਟ ਨਿਊਜ਼ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਹਾਂ। ਪਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਚੁਣਾਵ ਤੇ ਲਗਭਗ ਹੋ ਹੀ ਚੁੱਕਾ ਹੈਗਾ, ਲੇਕਿਨ ਆਖਿਰਕਾਰ ਉਹਦੀ ਅਨਾਊਂਸਮੈਂਟ ਕਦੋਂ ਹੋਏਗੀ ਔਰ ਅਫੀਸ਼ੀਅਲ ਤੌਰ ਦੇ ਉੱਤੇ ਕੀ ਕਿਹਾ ਜਾ ਰਿਹਾ, ਸੋ ਇਹਦੇ ਬਾਰੇ ਅਸੀਂ ਦੱਸ ਦਈਏ ਕਿ ਹੁਣ ਜੋ ਤਾਜ਼ਾ ਅਪਡੇਟ ਆਈ ਹੈਗੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਦਾ ਐਲਾਨ ਜਿਹੜਾ ਉਹ ਨੈਸ਼ਨਲ ਅਸੈਂਬਲੀ ਸੈਕਟਰੀਏਟ ਦੇ ਵੱਲੋਂ ਜੋ ਜਾਣਕਾਰੀ ਮੀਡੀਆ ਨੇ ਸ਼ੇਅਰ ਕੀਤੀ ਗਈ ਹੈ ਉਹ ਸੰਡੇ ਮਾਰਚ 3 ਨੂੰ ਹੋਏਗਾ। ਅਸੀਂ ਦੱਸ ਦਈਏ ਕਿ ਸਕੇਜੂਲ ਦੇ ਮੁਤਾਬਿਕ ਜੋ ਸਕੇਜੂਲ ਇਸ਼ੂ ਕੀਤਾ ਗਿਆ ਉਹਦੇ ਮੁਤਾਬਿਕ ਕੈਂਡੀਡੇਟ ਜਿਹੜੇ ਨੇ ਆਪਣੇ ਨਾਮੀਨੇਸ਼ਨ ਪੇਪਰ ਸ਼ਨੀਵਾਰ ਸੈਟਰਡੇ 2 ਵਜੇ ਤੱਕ ਜਿਹੜੇ ਨੇ ਉਹ ਪੇਪਰ ਦਾਖਲ ਕਰ ਸਕਦੇ ਨੇ। ਉਸ ਤੋਂ ਬਾਅਦ ਇਹਨਾਂ ਸਾਰੇ ਪੇਪਰ ਦੀ ਸਕਰੂਟਨੀ ਹੋਏਗੀ ਔਰ ਉਸੇ ਦਿਨ ਸ਼ਨੀਵਾਰ ਨੂੰ ਹੀ ਸਾਰੀ ਸਕਰੂਟਨੀ ਜਿਹੜੀ ਹੈ ਉਹ ਕੰਪਲੀਟ ਕਰ ਲਈ ਜਾਏਗੀ। ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਐਮ ਐਨ ਏ ਹੈਗੇ ਨੇ ਉਹ ਆਪਣੇ ਪ੍ਰੀਮੀਅਰ ਦਾ ਜਿਹੜਾ ਉਹ ਚੁਣਾਵ ਕਰਨਗੇ। ਪਾਕਿਸਤਾਨ ਦੇ ਵਿੱਚ ਵੈਸੇ ਤੇ ਲਗਭਗ ਤੈਅ ਹੀ ਹੈਗਾ ਕਿ ਪਾਕਿਸਤਾਨ ਮੁਸਲਿਮ ਲੀਗ ਨੂੰ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਸ਼ਾਹਬਾਜ਼ ਸ਼ਰੀਫ ਸਾਹਿਬ ਨੂੰ ਆਪਣਾ ਬਤੌਰ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਜਿਹੜਾ ਉਹ ਨੋਮੀਨੇਟ ਕੀਤਾ ਹੈਗਾ। ਦੂਸਰੀ ਤਰਫ ਇਮਰਾਨ ਖਾਨ ਸਾਹਿਬ ਦੀ ਜਿਹੜੀ ਪਾਰਟੀ ਹੈ ਉਹਨਾਂ ਨੇ ਉਮਰ ਅਯੂਬ ਖਾਨ ਉਹਨਾਂ ਨੂੰ ਕੈਂਡੀਡੇਟ ਜਿਹੜਾ ਉਹ ਐਲਾਨਿਆ ਹੋਇਆ। ਲੇਕਿਨ ਸਸਪੈਂਸ ਜਿਹੜਾ ਹੈ ਉਹ ਜ਼ਿਆਦਾ ਤਾਂ ਨਹੀਂ ਹੈ, ਪਰ ਫਿਰ ਵੀ ਜੋ ਵੀ ਇਹ ਪੋਲੀਟੀਕਲ ਇਵੈਂਟਸ ਹੋਣੇ ਨੇ ਉਹ ਇਸ ਸੰਡੇ 3 ਮਾਰਚ ਨੂੰ ਹੋ ਜਾਣੇ ਆ। ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਸੰਡੇ ਨੂੰ ਅਸੀਂ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਜੋ ਵੀ ਬਣਨਗੇ, ਤੇ ਅਸੀਂ ਤੇ ਕਲੀਅਰ ਹੀ ਹੈ ਕਿ ਸ਼ਾਹਬਾਜ਼ ਸ਼ਰੀਫ ਸਾਹਿਬ ਵੀ ਬਣਦੇ ਨਜ਼ਰ ਆ ਰਹੇ ਨੇ, ਉਹਨਾਂ ਕੋਲ ਜ਼ਿਆਦਾ ਮੈਂਬਰ ਇਸ ਵੇਲੇ ਨਜ਼ਰ ਆ ਰਹੇ ਨੇ। ਲੇਕਿਨ ਜੋ ਵੀ ਡਿਟੇਲਸ ਹੋਣਗੀਆਂ ਸੰਡੇ ਨੂੰ ਅਸੀਂ ਚੈਨਲ ਵਾਈ ਦੇ ਉੱਤੇ ਲਗਾਤਾਰ ਤੁਹਾਡੇ ਲਈ ਅਪਡੇਟ ਕਰਾਂਗੇ। ਹਾਲਾਂਕਿ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿਚ ਅੱਜ ਜਿਹੜਾ ਸਵੇਰਿੰਗ ਸੈਰੇਮਨੀ ਸੀਗੀ ਔਰ ਇਹ ਸੈਸ਼ਨ ਦੇ ਵਿਚ ਨਾਅਰੇਬਾਜ਼ੀ ਵੀ ਕਾਫੀ ਸੁਣਨ ਨੂੰ ਮਿਲੀ। ਇੱਥੇ ਅਸੀਂ ਦੱਸ ਦਈਏ ਕਿ ਜਿੱਥੇ ਸਵੇਰਿੰਗ ਸੈਰੇਮਨੀ ਦਰਮਿਆਨ ਜਿਹੜੀ ਹੈ ਨਾਅਰੇਬਾਜ਼ੀ ਹੋਈ ਹੈ ਔਰ ਉਸੇ ਦਰਮਿਆਨ ਨਵੇਂ ਇਲੈਕਟਡ ਜਿਹੜੇ ਰਿਪ੍ਰੈਜੈਂਟੇਟਿਵ ਸੀਗੇ ਉਹਦੇ ਵਿਚ ਕਾਫੀ ਸਾਰੇ ਮਸ਼ਹੂਰ ਪੋਲੀਟੀਸ਼ੀਅਨ ਵੀ ਸੀਗੇ। ਸੋ ਉਸ ਨਾਅਰੇਬਾਜ਼ੀ ਦੇ ਦਰਮਿਆਨ ਹੀ ਇਹ ਸਾਰੀ ਜਿਹੜੀ ਸਵੇਰਿੰਗ ਸੈਰੇਮਨੀ ਹੈ ਇਹ ਮੁਕੰਮਲ ਕੀਤੀ ਗਈ ਹੈ। ਜ਼ਰਦਾਰੀ ਸਾਹਿਬ ਵੀ ਜਦੋਂ ਆਏ ਤੇ ਉਸ ਸਮੇਂ ਵੀ ਬਹੁਤ ਜ਼ਿਆਦਾ ਨਾਅਰੇਬਾਜ਼ੀ ਜਿਹੜੀ ਹੈ ਉਹਨਾਂ ਦੇ ਖਿਲਾਫ ਹੋਈ। ਸੋ ਇਹਦੀਆਂ ਕੁਝ ਹੋਰ ਡਿਟੇਲਸ ਅਸੀਂ ਚੈਨਲ ਵਾਈ ਦੇ ਉੱਤੇ ਵੀ ਸਾਂਝੀਆਂ ਕਰਾਂਗੇ। ਔਰ ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਗੁਰਮੀਤ ਸਿੰਘ, ਜਿਨ੍ਹਾਂ ਨੂੰ ਕਿ ਜ਼ਿਆਦਾਤਰ ਲੋਕ ਵੈਸੇ ਰਾਮ ਰਹੀਮ ਦੇ ਨਾਮ ਤੋਂ ਵੀ ਜਾਣਦੇ ਨੇ। ਇਹਦੇ ਬਾਰੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਦਾ ਇੱਕ ਅਹਿਮ ਐਲਾਨ ਅੱਜ ਆਇਆ ਹੈਗਾ ਸਾਹਮਣੇ, ਜਿਸ ਵਿਚ ਕਿ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਸਵਾਲ ਖੜੇ ਕੀਤੇ ਨੇ ਕਿ ਆਖਿਰਕਾਰ ਹਰਿਆਣਾ ਸਰਕਾਰ ਜਿਹੜੀ ਹੈ ਉਹ ਗੁਰਮੀਤ ਰਾਮ ਰਹੀਮ ਨੂੰ ਇੰਨੀ ਜਲਦੀ ਪੈਰੋਲ ਦੀ ਇਜਾਜ਼ਤ ਕਿੱਦਾਂ ਦੇ ਰਹੀ ਹੈ। ਗੁਰਮੀਤ ਰਾਮ ਰਹੀਮ ਜਿਨ੍ਹਾਂ ਦੇ ਖਿਲਾਫ ਕੇ ਸਾਬਿਤ ਹੋ ਚੁੱਕਾ ਹੈਗਾ ਹੈ ਕਿ ਉਹ ਦੋ ਲੜਕੀਆਂ ਦਾ ਉਨ੍ਹਾਂ ਨੇ ਰੇਪ ਕੀਤਾ ਹੈਗਾ, ਇਸ ਮਾਮਲੇ ਚ ਉਨ੍ਹਾਂ ਨੂੰ 20 ਸਾਲ ਦੀ ਜਿਹੜੀ ਸਜ਼ਾ ਹੈ ਉਹ ਵੀ ਸੁਣਾਈ ਜਾ ਚੁੱਕੀ ਹੈ। ਲੇਕਿਨ ਹਾਲ ਹੀ ਦੇ ਵਿਚ ਇਨ੍ਹਾਂ ਨੂੰ 50 ਦਿਨਾਂ ਦੀ ਪੈਰੋਲ ਜਨਵਰੀ ਚ ਦਿੱਤੀ ਸੀਗੀ ਔਰ ਇਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਪਹਿਲਾਂ ਵੀ ਬੜੀ ਵਾਰ ਇਨ੍ਹਾਂ ਨੂੰ ਪੈਰੋਲ ਦਿੱਤੀ ਗਈ ਹੈ। ਸੋ 10 ਮਹੀਨਿਆਂ ਦੇ ਵਿਚ ਇਹ 9ਵੀਂ ਵਾਰ ਹੈ ਕਿ ਉਨ੍ਹਾਂ ਨੂੰ ਪੈਰੋਲ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਇਹਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਹੋਣੇ ਲਾਜ਼ਮੀ ਸੀਗੇ। ਸੋ ਇਸ ਮਾਮਲੇ ਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਰਡਰ ਜਾਰੀ ਕਰ ਦਿੱਤੇ ਨੇ ਕਿ ਅਗਲੀ ਵਾਰ ਇਨ੍ਹਾਂ ਨੂੰ ਪੈਰੋਲ ਦੇਣ ਤੋਂ ਪਹਿਲਾਂ ਜਿਹੜੇ ਅਦਾਲਤ ਹੈ ਉਹਦੇ ਵੱਲੋਂ ਪਹਿਲਾਂ ਇਜਾਜ਼ਤ ਜਿਹੜੀ ਹੈ ਉਹ ਲਿੱਤੀ ਜਾਵੇ। ਹੁਣ ਅਸੀਂ ਇਹਦੇ ਬਾਰੇ ਜ਼ਰੂਰ ਜ਼ਿਕਰ ਕਰ ਦਈਏ ਕਿ ਮੰਨਿਆ ਜਾਂਦਾ ਹੈ ਕਿ ਗੁਰਮੀਤ ਰਾਮ ਰਹੀਮ ਜਿਨ੍ਹਾਂ ਦਾ ਕਿ ਮਾਲਵੇ ਬੈਲਟ ਦੇ ਵਿਚ ਪੰਜਾਬ ਦੀ ਮਾਲਵਾ ਬੈਲਟ ਦੇ ਵਿਚ ਕਾਫੀ ਅਸਰ ਰਸੂਖ ਹੈਗਾ ਔਰ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਉਹ ਲਗਾਤਾਰ ਗੁਰਮੀਤ ਰਾਮ ਰਹੀਮ ਕੋਲ ਜਾਂਦੀਆਂ ਨੇ, ਕਈ ਲੀਡਰਸ ਵੀ ਜਿਹੜੇ ਨੇ ਉਹ ਵੀ ਗੁਰਮੀਤ ਰਾਮ ਰਹੀਮ ਕੋਲ ਜਾਂਦੇ ਨੇ। ਇਹਦੇ ਬਾਰੇ ਡਿਟੇਲ ਰਿਪੋਰਟ ਅੱਜ ਅਸੀਂ ਸ਼ਾਮ ਚੈਨਲ ਵਾਈ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹਰਿਆਣਾ ਤੋਂ ਬਾਅਦ ਅਸੀਂ ਸਿੱਧਾ ਰੁਖ ਕਰਦੇ ਹੈਗੇ ਆ ਬੰਗਾਲ ਵੱਲ। ਵੈਸਟ ਬੰਗਾਲ ਦੇ ਵਿਚ ਅਸੀਂ ਦੱਸ ਦਈਏ ਕਿ ਸੰਦੇਸ਼ ਖਾਲੀ ਦੇ ਵਿਚ ਜਿਹੜੇ ਮੇਨ ਐਕਿਊਜ਼ ਨੇ ਸ਼ਾਹਜਹਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਔਰ ਸ਼ਾਹਜਹਾਂ ਸ਼ੇਖ ਦੀ ਗ੍ਰਿਫ਼ਤਾਰੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਵਿਚ ਉਹ ਬੜੇ ਕੱਦ ਦੇ ਲੀਡਰ ਸੀਗੇ, ਲੇਕਿਨ ਤ੍ਰਿਣਮੂਲ ਕਾਂਗਰਸ ਨੇ ਪੱਲਾ ਝਾੜ ਲਿਆ, 6 ਸਾਲ ਲਈ ਉਨ੍ਹਾਂ ਨੂੰ ਜਿਹੜਾ ਉਹ ਪਾਰਟੀ ਤੋਂ ਬਾਹਰ ਕੱਢ ਦਿੱਤਾ। ਹੁਣ ਸਵਾਲ ਤ੍ਰਿਣਮੂਲ ਕਾਂਗਰਸ ਵਾਸਤੇ ਔਰ ਮਮਤਾ ਬੈਨਰਜੀ ਜੀ ਵਾਸਤੇ ਖੜੇ ਹੋ ਰਹੇ ਨੇ ਕਿ ਆਖਿਰਕਾਰ ਇੰਨੇ ਦਿਨ ਕਿਉਂ ਲੱਗ ਗਏ। ਜਦੋਂ ਪਤਾ ਸੀਗਾ ਕਿ ਸ਼ਾਹਜਹਾਂ ਸ਼ੇਖ ਜਿਹੜਾ ਹੈਗਾ ਇੰਨੇ ਵੱਡੇ ਸੈਕਸੁਅਲ ਸਕੈਂਡਲ ਦੇ ਵਿਚ ਜਿਹੜੇ ਐਲੀਗੇਸ਼ਨ ਉਨ੍ਹਾਂ ਦੇ ਉੱਤੇ ਲੱਗੇ ਹੋਏ ਨੇ, ਸੋ ਤ੍ਰਿਣਮੂਲ ਕਾਂਗਰਸ ਨੂੰ ਜਿਹੜੇ ਹੁਣ ਇਹ ਸਵਾਲ ਜਿਹੜੇ ਨੇ ਉਹ ਪੁੱਛੇ ਜਾ ਰਹੇ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੇ ਉੱਤੇ ਜਿੱਥੇ ਸ਼ਾਹਜਹਾਂ ਸ਼ੇਖ ਦੀ ਕੀ ਬੈਕਗ੍ਰਾਉਂਡ ਆ, ਸੰਦੇਸ਼ ਖਾਲੀ ਦੇ ਵਿਚ ਜਿਹੜੀਆਂ ਟ੍ਰਾਈਬਲ ਔਰਤਾਂ ਨੇ ਉਨ੍ਹਾਂ ਨੇ ਬਹੁਤ ਸੰਗੀਨ ਐਲੀਗੇਸ਼ਨ ਜਿਹੜੇ ਉਹ ਸ਼ਾਹਜਹਾਂ ਸ਼ੇਖ ਦੇ ਉੱਤੇ ਲਗਾਏ ਨੇ ਔਰ ਮੰਨਿਆ ਜਾ ਰਿਹਾ ਕਿ ਜਿੱਦਾਂ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ ਫੌਰਨ ਉਨ੍ਹਾਂ ਨੇ ਇਹਨੂੰ ਕਬੂਲ ਵੀ ਲਿਆ। ਲੇਕਿਨ ਇਸ ਦਰਮਿਆਨ ਬੀਜੇਪੀ ਔਰ ਟੀਐਮਸੀ ਦੇ ਵਿਚ ਜਿਹੜੀ ਹੈ ਸ਼ਬਦੀ ਜੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ।
ਇਫ ਯੂ ਸੇ ਵੀ ਹੈਡ ਲੀਗਲ ਓਬਸਟ੍ਰਕਸ਼ਨਸ ਟੂ ਅਰੈਸਟ ਦ ਕਲਪ੍ਰਿਟ, ਬਟ ਆਰ ਫਸਟ ਕੁਐਸਚਨ ਇਜ਼ ਦੈਨ ਵਾਈ ਡਿਡਨਟ ਈਡੀ ਅਰੈਸਟ ਹਿਮ। ਸ਼ਾਹਜਹਾਂ ਸ਼ੇਖ ਮਹਿਫੂਜ਼ ਠਿਕਾਣੇ ਪਰ ਮਮਤਾ ਸਰਕਾਰ ਕੀ ਦਾਮਨੇ ਰਹਿਮਤ ਮੇਂ ਕਹੀਂ ਪਰ ਮਹਿਫੂਜ਼ ਥਾ। ਹੂ ਅਰੈਸਟਿਡ ਦ ਕਲਪ੍ਰਿਟ, the union central agencies or the west bengal police? wo ed aur cbi ke dwara giriftar na kiya ja sake wo pashchim bengal police ki mehman nawazi mein chala gaya hai। the all india tridamool congress have decided to suspend Sheikh Shah Jahan from the party for 6 years. There are two types of parties. One type of political party, there's talk, talk, talk. But the Trinamool Congress, there's walk the talk.
कि जिसको ममता जी ने फ्लोर ऑफ द हाउस पे डिफेंड किया वो अचानक पुलिस के द्वारा एक लीगल प्रोटेक्शन देने के लिए यानी अभी तक उसे सेकुलर प्रोटेक्शन प्राप्त था अब उसे लीगल प्रोटेक्शन प्राप्त हुआ है
जिसे वी हैड लीगल
और उस बाद हम ऐसी गल करते हैं कि अनंत अंबानी और राधिका ਦੀ ਜਿਹੜੀ ਪ੍ਰੀ ਵੈਡਿੰਗ ਸੈਰੇਮਨੀ ਸੀਗੀ ਉੱਥੇ ਦੁਨੀਆ ਭਰ ਤੋਂ ਲੋਕ ਪਹੁੰਚੇ ਹੋਏ ਸੀਗੇ ਇਸ ਦੇ ਵਿੱਚ ਜਿਹੜੀ ਗੈਸਟ ਦੀ ਲਿਸਟ ਹੈਗੀ ਆ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਡੋਨਲਡ ਟਰੰਪ ਦੀ ਡਾਟਰ ਇਵਾਂਕਾ ਟਰੰਪ ਦਾ ਵੀ ਨਾਮ ਆ ਰਿਹਾ ਇਸ ਤੋਂ ਇਲਾਵਾ ਬਿਲ ਗੇਟਸ ਦਾ ਵੀ ਨਾਮ ਆ ਰਿਹਾ ਸ਼ਾਹਰੁਖ ਖਾਨ ਤੋਂ ਲੈ ਕੇ ਰਣਬੀਰ ਕਪੂਰ ਤੱਕ ਬੜੇ ਬੜੇ ਜਿਹੜੇ ਸਟਾਰਸ ਨੇ ਉਹ ਸਾਰੇ ਜਿਹੜੇ ਨੇ ਇਹ ਅਨੰਤ ਅੰਬਾਨੀ ਕਿਉਂਕਿ ਅੰਬਾਨੀ ਸਾਹਿਬ ਦੇ ਬੇਟੇ ਦਾ ਵਿਆਹ ਹੈ ਰਾਧਿਕਾ ਹੁਣਾਂ ਦੇ ਨਾਲ ਉਹਦੀ ਮੈਰਿਜ ਦੀ ਇਹ ਪ੍ਰੀ ਵੈਡਿੰਗ ਜਿਹੜੀਆਂ ਸੀਗੀਆਂ ਉੱਥੇ ਦੁਨੀਆਂ ਭਰ ਦੇ ਵਿੱਚ ਮਸ਼ਹੂਰ ਸਿੰਗਰ ਰਿਹਾਨਾ ਉਹ ਵੀ ਪਹੁੰਚੇ ਹੋਏ ਸੀਗੇ ਔਰ ਬਹੁਤ ਸਾਰੇ ਹੋਰ ਗੈਸਟ ਸੀਗੇ ਇਹਦੀ ਡਿਟੇਲਡ ਰਿਪੋਰਟ ਜਿਹੜੀ ਹੈ ਕੌਣ ਕੌਣ ਲੋਕ ਉੱਥੇ ਪਹੁੰਚੇ ਕੀ ਕੁਛ ਉਹਨਾਂ ਨੇ ਕਿਹਾ ਇਹਦੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕੋਗੇ ਔਰ ਇਸ ਤੋਂ ਬਾਅਦ ਅਸੀਂ ਪੇਸ਼ ਕਰ ਰਹੇ ਹਾਂ ਤੁਹਾਡੇ ਲਈ ਵਾਈ ਮੀਡੀਆ ਬਿਗ ਸ਼ਾਟ ਵਾਈ ਮੀਡੀਆ ਬਿਗ ਸ਼ਾਟ ਜਿਹਦੇ ਵਿੱਚ ਕਿ ਅਸੀਂ ਸਪੋਰਟਸ ਦੀ ਸਾਰੀ ਕਵਰੇਜ ਜਿਹੜੀ ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਹੁਣ ਅਸੀਂ ਦੱਸ ਦਈਏ ਕਿ ਸਭ ਦੀਆਂ ਨਿਗਾਹਾਂ ਹੁਣ ਲੱਗੀਆਂ ਹੋਈਆਂ ਨੇ ਇੰਡੀਆ ਵਰਸਿਜ਼ ਇੰਗਲੈਂਡ ਪੰਜਵੇਂ ਔਰ ਆਖਰੀ ਟੈਸਟ ਮੈਚ ਦੇ ਵਿੱਚ ਜਿਸ ਦੇ ਵਿੱਚ ਕਿ ਜਸਪ੍ਰੀਤ ਬੁਮਰਾਹ ਹੁਣਾਂ ਦੀ ਵਾਪਸੀ ਹੋਈ ਹੈਗੀ ਹੈ ਔਰ ਇਹਦੇ ਵਿੱਚ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੇ ਐਲ ਰਾਹੁਲ ਜਿਹੜੇ ਉਹ ਇਸ ਪੰਜਵੇਂ ਔਰ ਆਖਰੀ ਟੈਸਟ ਮੈਚ ਜੋ ਧਰਮਸ਼ਾਲਾ ਦੇ ਵਿੱਚ ਖੇਲਿਆ ਜਾਏਗਾ ਉਸ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਵਾਈ ਮੀਡੀਆ ਬਿਗ ਸ਼ਾਟ ਦੇ ਸਾਡੇ ਮੇਨ ਸਪਾਂਸਰ ICICI ਬੈਂਕ ਕੈਨੇਡਾ ICICI ਬੈਂਕ ਕੈਨੇਡਾ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਵਾਈ ਮੀਡੀਆ ਬਿਗ ਸ਼ਾਟ ਸਾਡੀ ਸਪੋਰਟਸ ਦੀ ਸਾਰੀ ਕਵਰੇਜ ਨੂੰ ਸਪਾਂਸਰ ਕਰਦੇ ਆ ਵਾਈ ਮੀਡੀਆ ਬਿਗ ਸ਼ਾਟ ਦੇ ਮੇਨ ਸਪਾਂਸਰ ਰੀਅਲ ਸਟੇਟ ਦਾ ਕੋਈ ਸਵਾਲ PK ਸਬਰਵਾਲ ਵਾਈ ਮੀਡੀਆ ਬਿਗ ਸ਼ਾਟ ਦੇ ਮੇਨ ਸਪਾਂਸਰ ਪਿਜ਼ਾ ਨੋਵਾ ਇਹਨਾਂ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਇੰਡੀਆ ਵਰਸਿਜ਼ ਇੰਗਲੈਂਡ ਜਿਹੜਾ ਇਹ ਪੰਜਵਾਂ ਔਰ ਆਖਰੀ ਟੈਸਟ ਮੈਚ ਜਿਹੜਾ ਹੈਗਾ ਉਹ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਉਹ 6 ਮਾਰਚ ਤੋਂ ਲੈ ਕੇ 11 ਮਾਰਚ ਦੇ ਦਰਮਿਆਨ ਧਰਮਸ਼ਾਲਾ ਦੇ ਵਿਚ ਖੇਲਿਆ ਜਾਏਗਾ ਇੰਡੀਆ ਪਹਿਲਾਂ ਤੋਂ ਹੀ ਆਪਣੇ ਜਿਹੜੀ ਸੀਰੀਜ਼ ਆ ਜਿੱਤ ਚੁੱਕਾ ਹੈ 3-1 ਤੋਂ ਇੰਡੀਆ ਨੇ ਸੀਰੀਜ਼ ਜਿਹੜੀ ਆ ਉਹ ਜਿੱਤ ਲਈ ਹੈ ਔਰ ਇਸ ਜਿਹੜੀ ਰਿਵਾਈਜ਼ਡ ਸਕੁਐਡ ਜਿਹੜਾ ਇੰਡੀਅਨ ਕ੍ਰਿਕਟ ਬੋਰਡ ਨੇ ਅੱਜ ਜਾਰੀ ਕੀਤਾ ਅੱਜ ਇੰਡੀਅਨ ਕ੍ਰਿਕਟ ਬੋਰਡ ਨੇ ਜਿਹੜਾ ਨਵਾਂ ਸਕੁਐਡ ਦਿੱਤਾ ਹੈ ਪੰਜਵਾਂ ਆਖਰੀ ਟੈਸਟ ਮੈਚ ਦੇ ਵਿਚ ਉਹਦੇ ਵਿਚ ਰੋਹਿਤ ਸ਼ਰਮਾ ਕਪਤਾਨ ਹੋਣਗੇ ਵਾਈਸ ਕੈਪਟਨ ਹੋਣਗੇ ਜਸਪ੍ਰੀਤ ਬੁਮਰਾਹ ਉਸ ਤੋਂ ਇਲਾਵਾ ਯਸ਼ਵੀ ਜੈਸਵਾਲ ਸ਼ੁਭਮਨ ਗਿੱਲ ਰਜਤ ਪਾਟੀਦਾਰ ਸਰਫਰਾਜ਼ ਖਾਨ ਧਰੁਵ ਜੁਰੇਲ ਵਿਕਟ ਕੀਪਰ ਕੇਐਸ ਭਰਤ ਵਿਕਟ ਕੀਪਰ ਦੇਵਦੱਤ ਪਾਟੀਕਲ ਆਰ ਅਸ਼ਵਿਨ ਰਵਿੰਦਰ ਜਡੇਜਾ ਅਕਸਰ ਪਟੇਲ ਕੁਲਦੀਪ ਯਾਦਵ ਮੁਹੰਮਦ ਸਿਰਾਜ ਮੁਕੇਸ਼ ਕੁਮਾਰ ਔਰ ਆਕਾਸ਼ ਦੀਪ ਨੂੰ ਇਹਦੇ ਵਿਚ ਸ਼ਾਮਿਲ ਕੀਤਾ ਗਿਆ ਇੰਡੀਆ ਜੇ ਪੰਜਵਾਂ ਆਖਰੀ ਟੈਸਟ ਮੈਚ ਜਿੱਤਦਾ ਹੈਗਾ ਤਾਂ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ ਪੁਆਇੰਟਸ ਟੇਬਲ ਦੇ ਵਿਚ ਇੰਡੀਆ ਦੀ ਸਥਿਤੀ ਜਿਹੜੀ ਹੈ ਪੰਜਵੇਂ ਔਰ ਆਖਰੀ ਟੈਸਟ ਮੈਚ ਜਿੱਤਣ ਦੇ ਨਾਲ ਹੋਰ ਜ਼ਿਆਦਾ ਮਜ਼ਬੂਤ ਹੋ ਜਾਏਗੀ ਔਰ ਜੇ ਇੰਡੀਆ ਆਖਰੀ ਟੈਸਟ ਮੈਚ ਹਾਰਦਾ ਹੈ ਤਾਂ ਫਿਰ ਕੁਝ ਪੁਆਇੰਟਸ ਜਿਹੜੇ ਇੰਡੀਆ ਇਹ ਲੂਜ਼ ਕਰ ਸਕਦਾ ਹੈ ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਕਾਫੀ ਸਾਰੀਆਂ ਹੋਰ ਨਿਊਜ਼ ਕੈਨੇਡਾ ਤੋਂ ਇੰਟਰਨੈਸ਼ਨਲ ਨਿਊਜ਼ ਔਰ ਇੰਡੀਆ ਤੋਂ ਅਸੀਂ ਤੁਹਾਨੂੰ ਸਾਂਝੀਆਂ ਕਰਾਂਗੇ ਸਮੇਂ ਹੋ ਗਿਆ ਤੁਹਾਡੀਆਂ ਕੁਝ ਕਾਲਸ ਵੀ ਜ਼ਰੂਰ ਆਉਂਦੀਆਂ ਕਰਾਂਗੇ ਔਰ ਕੁਝ ਖਾਸ ਖਬਰਾਂ ਦੇ ਉੱਤੇ ਅਸੀਂ ਆਪਣੇ ਵਿਚਾਰ ਜਿਹੜੇ ਉਹ ਵੀ ਜ਼ਰੂਰ ਪੇਸ਼ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਸਾਡੇ ਨਾਲ ਰਵਿੰਦਰ ਜੱਸੂ ਜੀ ਜੁੜ ਚੁੱਕੇ ਰਵਿੰਦਰ ਜੱਸੂ ਜੀ ਸਤਿ ਸ਼੍ਰੀ ਅਕਾਲ ਵੈਲਕਮ ਸਤਿ ਸ਼੍ਰੀ ਅਕਾਲ
ਜਦਵੀਰ ਜੀ ਤੁਹਾਨੂੰ ਅਤੇ ਆਪਣੇ ਸਰੋਤਿਆਂ ਨੂੰ
ਸਤਿ ਸ਼੍ਰੀ ਅਕਾਲ ਜੀ ਔਰ ਰਵਿੰਦਰ ਜੱਸੂ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਜੀ ਕਿ ਇੰਡਸਟਰੀ ਵਿਚ ਤੁਹਾਨੂੰ ਕੋਈ ਸਟੈਪਸ ਤੁਸੀਂ ਦੱਸਣਾ ਚਾਹੋ ਕਿ ਕਿਸ ਤਰ੍ਹਾਂ ਤੁਸੀਂ ਜੇ ਕੋਈ ਇੰਸ਼ੋਰੈਂਸ ਇੰਡਸਟਰੀ ਚ ਆਉਣਾ ਚਾਹੁੰਦਾ ਹੈ ਤਾਂ ਤੁਸੀਂ ਕੋਈ ਮਦਦ ਕਰ ਸਕੋਗੇ ਇਹਦੇ ਬਾਰੇ ਦੱਸੋ ਪਹਿਲਾਂ ਫੋਨ ਨੰਬਰ ਫਿਰ ਇਹ ਦੱਸੋ ਫਿਰ ਅਗਲਾ ਸਵਾਲ ਹੋਏਗਾ
ਹਾਂਜੀ ਫੋਨ ਨੰਬਰ ਮੇਰਾ 6475889794 6475887994 ਜਦੋਂ ਜੀ ਜਿਸ ਤਰ੍ਹਾਂ ਰੀਅਲ ਸਟੇਟ ਮਾਰਕੀਟ ਮੈਂ ਆਲਰੇਡੀ ਗੱਲ ਕਰਦਾ ਕਿ ਗਰੋ ਕਰਦੀ ਹੌਲੀ ਹੌਲੀ ਗਰੋ ਕਰ ਰਹੀ ਹੈਗੀ ਆ ਪਹਿਲਾਂ ਥੋੜੀ ਡਾਊਨ ਸੀ ਹੁਣ ਹੌਲੀ ਹੌਲੀ ਗਰੋ ਕਰ ਰਹੀ ਹੈਗੀ ਆ ਮੋਰਗੇਜ ਮਾਰਕੀਟ ਗਰੋ ਕਰ ਰਹੀ ਹੈ ਇੰਸ਼ੋਰੈਂਸ ਇੰਡਸਟਰੀ ਇੱਕ ਇੱਦਾਂ ਦੀ ਇੰਡਸਟਰੀ ਆ ਜਿਹੜੀ ਆਲਵੇਜ ਗਰੋ ਕਰਦੀ ਹੈਗੀ ਆ ਤੇ ਸਾਨੂੰ ਇੰਸ਼ੋਰੈਂਸ ਆਲਵੇਜ ਅਸੀਂ ਜੇ ਫੈਮਿਲੀ ਨਾਲ ਗੱਲ ਕਰੀਏ ਜੇ ਅਸੀਂ ਉਹਨੂੰ ਇਸ ਨੂੰ ਕਨਸੈਪਟ ਨੂੰ ਸਮਝਦੇ ਹੈਗੇ ਆ ਤਾਂ ਸਾਨੂੰ ਇੰਸ਼ੋਰੈਂਸ ਆਲਵੇਜ ਹਰ ਸਟੈਪ ਦੇ ਉੱਤੇ ਚਾਹੀਦੀ ਹੈ ਅਸੀਂ ਕਾਰ ਇੰਸ਼ੋਰੈਂਸ ਲੈਂਦੇ ਹੈਗੇ ਆ ਅਸੀਂ ਹਾਊਸ ਇੰਸ਼ੋਰੈਂਸ ਲੈਂਦੇ ਹੈਗੇ ਹਾਂ ਤੇ ਨਾਲ ਦੀ ਨਾਲ ਸਾਨੂੰ ਲਾਈਫ ਇੰਸ਼ੋਰੈਂਸ ਵੀ ਅਸੀਂ ਲੈਂਦੇ ਹੈਗੇ ਹਾਂ ਕਿਉਂਕਿ ਜੇ ਸਾਡੇ ਲਵਡ ਵਨ ਦੇ ਵਿੱਚੋਂ ਕੋਈ ਬੰਦਾ ਚਲੇ ਜਾਂਦਾ ਤਾਂ ਅਸੀਂ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਦੇ ਹੈਗੇ ਤਾਂ ਇੰਸ਼ੋਰੈਂਸ ਦਾ ਬਿਜ਼ਨਸ ਜਿਹੜਾ ਕਾਫੀ ਗਰੋ ਕਰ ਰਿਹਾ ਹੈਗਾ ਤੇ ਜੇ ਕਿਸੇ ਨੇ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਹੋਵੇ ਤਾਂ ਉਹਦੇ ਵਾਸਤੇ ਜਾਂ ਆਲਰੇਡੀ ਇੰਸ਼ੋਰੈਂਸ ਦੇ ਵਿੱਚ ਤੁਹਾਡੇ ਕੋਲ ਲਾਇਸੈਂਸ ਹੈਗਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹਦੇ ਵਿੱਚ ਕਾਮਯਾਬ ਹੋਣਾ, ਕਿਸ ਤਰੀਕੇ ਦੇ ਨਾਲ ਅਸੀਂ ਕਿਹੜੀ ਜਗ੍ਹਾ ਤੇ ਅਸੀਂ ਜੁਆਇਨ ਕਰੀਏ, ਕਿੱਦਾਂ ਦੀ ਸਾਨੂੰ ਟ੍ਰੇਨਿੰਗ ਮਿਲਦੀ ਹੈਗੀ ਆ, ਕਿੱਦਾਂ ਦੀ ਟ੍ਰੇਨਿੰਗ ਲੈ ਸਕਦੇ ਹਾਂ, ਸਾਨੂੰ ਸਾਰੇ ਮਾਰਕੀਟ ਦੇ ਵਿੱਚ ਜਿਹੜੇ ਪਲੇਟਫਾਰਮ ਆ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ। ਤੇ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰਦੇ ਹੈਗੇ ਤਾਂ ਪਹਿਲਾਂ ਅਸੀਂ ਅੱਧੇ ਘੰਟੇ ਦੀ ਇੱਕ ਮੁਲਾਕਾਤ ਕਰਦੇ ਹਾਂ ਜਿਹਦੇ ਵਿੱਚ ਅਸੀਂ ਦੱਸਦੇ ਹੈਗੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਾਰੇ ਪਲੇਟਫਾਰਮਸ ਕੰਮ ਕਰਦੇ ਹੈਗੇ ਆ, ਕਿਸ ਤਰੀਕੇ ਦੇ ਨਾਲ ਕੈਪਟਿਵ ਇਨਵਾਇਰਮੈਂਟ ਕੰਮ ਕਰਦਾ ਹੈਗਾ ਤੇ ਕਿਸ ਤਰੀਕੇ ਦੇ ਨਾਲ ਮਲਟੀ ਲੈਵਲ ਮਾਰਕੀਟਿੰਗ ਕੰਮ ਕਰਦੀ ਹੈਗੀ ਆ, ਤੇ ਤੁਸੀਂ ਸਾਡੇ ਨਾਲ ਕੰਮ ਕਰਕੇ ਇਸ ਕਿਸ ਤਰੀਕੇ ਦੇ ਨਾਲ ਇੱਕ ਇੰਡੀਪੈਂਡੈਂਟ ਬ੍ਰੋਕਰ ਦੀ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਹੈਗੇ ਆ ਤੇ ਤੁਸੀਂ ਬਿਜ਼ਨਸ ਦੇ ਵਿੱਚ ਕਿੱਦਾਂ ਸਕਸੈਸਫੁਲ ਹੋ ਸਕਦੇ ਆ। ਅਸੀਂ ਇੱਕ ਛੋਟੀ ਜਿਹੀ ਅਸੈਸਮੈਂਟ ਕਰਦੇ ਹਾਂ, ਉਹ ਅਸੈਸਮੈਂਟ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਤੁਹਾਡੀਆਂ ਜਿਹੜੀਆਂ ਕਿਹੜੀਆਂ ਕਿਹੜੇ ਪੁਆਇੰਟ ਦੇ ਉੱਤੇ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਤੇ ਤੁਸੀਂ ਕਿੱਦਾਂ ਇਸ ਦੇ ਵਿੱਚ ਹੋਰ ਕਾਮਯਾਬ ਹੋ ਸਕਦੇ ਹੈਗੇ। ਤੁਹਾਡੇ ਵੀਕ ਪੁਆਇੰਟ ਜਿਹੜੇ ਸਾਡੇ ਸਾਹਮਣੇ ਆ ਜਾਂਦੇ ਹੈਗੇ ਆ ਤੇ ਉਹਨਾਂ ਦੇ ਉੱਤੇ ਅਸੀਂ ਵਰਕ ਆਨ ਕਰ ਲੈਂਦੇ ਹੈਗੇ ਹਾਂ ਤੇ ਪਤਾ ਲੱਗ ਜਾਂਦਾ ਕਿ ਇਹ ਬਿਜ਼ਨਸ ਜਿਹੜਾ ਤੁਹਾਡੇ ਵਾਸਤੇ ਬਣਿਆ ਹੈਗਾ ਕਿ ਨਹੀਂ ਬਣਿਆ ਹੈਗਾ। ਇਹ ਸੈਕੰਡ ਪੁਆਇੰਟ ਹੋ ਜਾਂਦਾ ਸਾਡਾ, ਸੈਕੰਡ ਸਟੈਪ ਹੋ ਜਾਂਦਾ ਹੈਗਾ। ਥਰਡ ਸਟੈਪ ਦੇ ਵਿੱਚ ਅਸੀਂ ਕੀ ਕਰਦੇ, ਛੋਟਾ ਜਿਹਾ ਤੁਹਾਨੂੰ ਨਾ ਭੇਜ ਦਿੰਦੇ ਹੈਗੇ, ਲਿੰਕ ਭੇਜ ਦਿੰਦੇ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਕੰਪਨੀ ਦੇ ਵਿੱਚ ਡਿਸਕਾਊਂਟਡ ਪ੍ਰਾਈਸ ਜਿਹੜੀ ਤੁਹਾਨੂੰ ਮਿਲ ਜਾਂਦੀ ਹੈਗੀ। ਜੇ ਤੁਸੀਂ ਕੋਈ ਜਿਹੜੇ ਕਿ ਸਟੱਡੀ ਕਰਨੀ ਹੋਵੇ ਤਾਂ ਸਟੱਡੀ ਉਹਦੇ ਉੱਤੇ ਕਰ ਸਕਦੇ ਹੈਗੇ ਆ। ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਤੁਸੀਂ ਇਹ ਲਿੰਕ ਤੇ ਜਾ ਕੇ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਤੁਹਾਨੂੰ ਪ੍ਰਾਈਸ ਮਿਲ ਜਾਂਦੀ ਹੈਗੀ ਤੇ ਤੁਸੀਂ ਲਾਇਸੈਂਸ ਲੈ ਸਕਦੇ ਹੈਗੇ ਆ। ਜੇ ਤੁਹਾਡੇ ਕੋਲ ਲਾਇਸੈਂਸ ਹੈ ਤਾਂ ਫਿਰ ਤੁਹਾਨੂੰ ਅਸੀਂ ਨੈਕਸਟ ਸਟੈਪ ਦੇ ਵਾਸਤੇ ਕੰਟਰੈਕਟਿੰਗ ਸਟੈਪ ਦੇ ਵਿੱਚ ਪਾ ਦਿੰਦੇ ਹੈਗੇ ਆ। ਲਾਇਸੈਂਸ ਲੈਣਾ ਤੇ ਕੰਮ ਕਰਨਾ ਦੋ ਸੈਪਰੇਟ ਚੀਜ਼ਾਂ ਹੈਗੀਆਂ। ਲਾਇਸੈਂਸ ਲੈਣ ਤੋਂ ਬਾਅਦ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਟ੍ਰੇਨਿੰਗ ਜਿਹੜੀ ਅਸਲੀ ਟ੍ਰੇਨਿੰਗ ਹੁੰਦੀ ਆ, ਕਿਉਂਕਿ ਕਾਮਯਾਬ ਹੋਣ ਦੇ ਵਾਸਤੇ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਆ। ਲਾਇਸੈਂਸ ਲੈਣ ਤੋਂ ਬਾਅਦ ਨੋਰਮਲੀ ਅਸੀਂ ਕੀ ਕਰਦੇ ਹਾਂ ਕਿ ਆਪਣੇ ਨੀਅਰ ਐਂਡ ਡੀਅਰ ਜਾਂ ਆਪਣੇ ਜਿਹੜੇ ਫੈਮਿਲੀ ਐਂਡ ਫਰੈਂਡਸ ਨੂੰ ਇੰਸ਼ੋਰੈਂਸ ਸੈਲ ਕਰ ਦਿੰਦੇ ਹੈਗੇ ਹਾਂ ਤੇ ਪਰ ਡੀਪਲੀ ਉਸ ਇੰਡਸਟਰੀ ਨੂੰ ਸਮਝਦੇ ਨਹੀਂ ਹੈਗੇ ਤੇ ਹੌਲੀ ਹੌਲੀ ਕੀ ਕਰਦੇ ਹੈਗੇ ਕਿ ਐਡਵਾਈਜ਼ਰ ਇਸ ਤੋਂ ਬਾਹਰ ਨਿਕਲ ਜਾਂਦੇ ਹੈਗੇ ਆ। ਸਾਡਾ ਜਿਹੜਾ ਕੰਮ ਹੈ ਉਹ ਅਸਲੀ ਉਸ ਵੇਲੇ ਸਟਾਰਟ ਹੁੰਦਾ ਕਿ ਅਸੀਂ ਤੁਹਾਨੂੰ ਟ੍ਰੇਨਿੰਗ ਦੇਣੀ ਹੈਗੀ ਆ ਕਿਸ ਤਰੀਕੇ ਦੇ ਨਾਲ ਤੁਸੀਂ ਕਾਮਯਾਬ ਹੋਣਾ, ਕਿਸ ਤਰੀਕੇ ਦੇ ਨਾਲ ਤੁਹਾਨੂੰ ਕਿਸ ਸਟੈਪ ਤੇ ਤੁਹਾਨੂੰ ਲੋੜ ਹੈਗੀ ਸਾਡੀ, ਕਿੱਦਾਂ ਤੁਹਾਡੇ ਕੁਐਸਚਨਾਂ ਦੇ ਆਨਸਰ ਦੇਣੇ ਹੈਗੇ ਆ। ਜੇ ਕੰਪਨੀ ਦੀ ਗੱਲ ਕਰਦੇ ਹੈਗੇ ਆ ਤਾਂ ਕੰਪਨੀ ਦਜਾਰਡਨ ਇੰਸ਼ੋਰੈਂਸ, ਦਜਾਰਡਨ ਇੰਸ਼ੋਰੈਂਸ ਜਿਹੜੀ ਆ ਇੱਕ ਕਾਫੀ ਵੱਡੀ ਕੰਪਨੀ ਹੈਗੀ ਆ। ਦਜਾਰਡਨ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਸਟਰੋਂਗ ਕੈਪੀਟਲ ਬੇਸ ਹੈਗਾ ਉਹਨਾਂ ਦਾ ਤੇ ਗਰੁੱਪ ਜਿਹੜਾ ਹੈਗਾ ਦਜਾਰਡਨ ਗਰੁੱਪ ਲਾਰਜੈਸਟ ਕੋਪਰੇਟਿਵ ਫਾਈਨੈਂਸ਼ੀਅਲ ਗਰੁੱਪ ਇਨ ਨਾਰਥ ਅਮਰੀਕਾ ਤੇ ਫਿਫਥ ਲਾਰਜੈਸਟ ਗਰੁੱਪ ਜਿਹੜਾ ਹੈਗਾ ਵਰਲਡ ਦਾ ਹੈਗਾ। ਦਜਾਰਡਨ ਦੇ ਵਿੱਚ ਸਾਡੇ ਕੋਲ ਇਹ ਨਹੀਂ ਹੈਗਾ ਕਿ ਇਕੱਲਾ ਅਸੀਂ ਇੱਕੋ ਹੀ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਹਾਂ। ਦਜਾਰਡਨ ਦੇ ਨਾਲ ਤੁਸੀਂ ਕਾਫੀ ਸਾਰੀਆਂ ਮੇਜਰ ਕੰਪਨੀ ਦੇ ਨਾਲ ਕੰਮ ਕਰ ਸਕਦੇ ਹਾਂ। ਜਦੋਂ ਅਸੀਂ ਕਈ ਵਾਰੀ ਬਾਅਦ ਐਡਵਾਈਜ਼ਰ ਨੂੰ ਜਿਹਨਾਂ ਕੋਲ ਲਾਇਸੈਂਸ ਹੈਗਾ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਕਹਿ ਦਿੰਦੇ ਵੀ ਸ਼ਾਇਦ ਤੁਸੀਂ ਇੱਕੋ ਹੀ ਕੰਪਨੀ ਦੇ ਨਾਲ ਕੰਮ ਕਰਦੇ ਹੈਗੇ ਹਾਂ, ਇਹ ਨਹੀਂ ਤੁਸੀਂ ਸਾਰੀਆਂ ਕੰਪਨੀ ਦੀ, ਸਾਡੇ ਕੋਲ ਮੇਜਰ ਕੰਪਨੀ ਦੀ ਜਿਹੜੀਆਂ ਹੈਗੀਆਂ ਮਾਰਕੀਟ ਦੇ ਵਿੱਚ ਉਹਨਾਂ ਦੀ ਅਸੈਸ ਹੈਗੀ ਆ। ਕੰਪਨੀ ਦੇ ਕਾਫੀ ਇਨਸੈਂਟਿਵ ਹੈਗੇ ਆ, ਕੰਪਨੀ ਸੀਰਮ ਸਿਸਟਮ ਦਿੰਦੀ ਹੈਗੀ ਆ। ਸੀਰਮ ਸਿਸਟਮ ਨਾਰਮਲੀ ਕਲਾਇੰਟ ਰਿਲੇਸ਼ਨ ਮੈਨੇਜਮੈਂਟ ਕਹਿੰਦੇ ਆ ਕਿ ਤੁਸੀਂ ਆਪਣੇ ਕਲਾਇੰਟ ਨੂੰ ਕਿੱਦਾਂ ਮੈਨੇਜ ਕਰਨਾ ਹੈਗਾ, ਤੁਹਾਡੀਆਂ ਆਨਲਾਈਨ ਸੈਲਿੰਗ ਹੋ ਜਾਂਦੀਆਂ ਹੈਗੀਆਂ, ਆਨਲਾਈਨ ਸੈਲਿੰਗ ਤੋਂ ਬਾਅਦ ਉਹ ਡਾਟਾ ਜਿਹੜਾ ਤੁਹਾਡਾ ਕਿੱਦਾਂ ਸਿਕਿਓਰ ਰੱਖਿਆ ਜਾਣਾ ਉਹਦੇ ਵਾਸਤੇ ਕਲਾਇੰਟ ਰਿਲੇਸ਼ਨ ਪ੍ਰੋਗਰਾਮ ਜਿਹੜਾ ਹੈਗਾ ਇਹ ਸਾਡੀ ਕੰਪਨੀ ਜਿਹੜੀ ਪ੍ਰੋਵਾਈਡ ਕਰਦੀ ਹੈਗੀ ਆ। ਤੁਹਾਨੂੰ ਆਪਣੀ ਈਮੇਲ ਦੇ ਦਿੰਦੇ ਹੈਗੇ ਆ, ਤੁਹਾਨੂੰ ਮਾਰਕੀਟਿੰਗ ਕਿੱਦਾਂ ਕਰਨੀ ਹੈਗੀ ਆ, ਬਿਜ਼ਨਸ ਨੂੰ ਕਿੱਦਾਂ ਗਰੋ ਕਰਨਾ ਹੈਗਾ, ਕਿੱਦਾਂ ਤੁਸੀਂ ਆਪਣੀਆਂ ਸਕਿੱਲਸ ਜਿਹੜੀਆਂ ਵਧਾ ਸਕਦੇ ਹੈਗੇ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸੀਂ ਰੇਡੀਓ ਦੇ ਉੱਤੇ ਨਹੀਂ ਬੋਲ ਸਕਦੇ, ਅਸੀਂ ਆਲਵੇਜ਼ ਕਹਿੰਦੇ ਕਿ ਇੱਕ ਅੱਧੇ ਘੰਟੇ ਦੀ ਮੁਲਾਕਾਤ ਕਰੋ। ਉਸ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਅਸੀਂ ਸਾਰੀਆਂ ਡਿਟੇਲਸ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਫੋਨ ਨੰਬਰ 6475889794 5887 5884 ਮੈਂ ਆਲਵੇਜ਼ ਕਹਿੰਦਾ ਮੁਲਾਕਾਤ ਦਾ ਕੋਈ ਮੁੱਲ ਨਹੀਂ। ਹੋ ਸਕਦਾ ਇਹ ਮੁਲਾਕਾਤ ਜਿਹੜੀ ਤੁਹਾਨੂੰ ਕੋਈ ਬੈਨੀਫਿਟ ਦੇ ਰਹੇ, ਹੋ ਸਕਦਾ ਤੁਹਾਡੀ ਲਾਈਫ ਚੇਂਜ ਕਰਦੇ। ਬਹੁਤ ਸਾਰੇ ਐਡਵਾਈਜ਼ਰ ਹੈਗੇ ਆ, ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹੈਗੇ ਆ ਤਾਂ ਉਹ ਸਾਨੂੰ ਕਹਿੰਦੇ ਇਹ ਟ੍ਰੇਨਿੰਗ ਸਾਨੂੰ ਪਹਿਲਾਂ ਕਦੀ ਅਸੀਂ ਦੇਖੀ ਨਹੀਂ, ਕਦੀ ਮਿਲੀ ਨਹੀਂ, ਸਾਨੂੰ ਪਤਾ ਹੀ ਨਹੀਂ ਸੀ ਇਸ ਚੀਜ਼ ਦਾ। ਤੇ ਉਹ ਜਦੋਂ ਸਾਨੂੰ ਜੁਆਇਨ ਕਰਦੇ ਫਿਰ ਆ ਕੇ ਉਹ ਹੌਲੀ ਹੌਲੀ ਇਸ ਇੰਡਸਟਰੀ ਸਕਸੈਸਫੁਲ ਹੋ ਜਾਂਦੇ ਆ। ਫੋਨ ਨੰਬਰ 6475889794। ਹਾਂਜੀ ਜਦੋਂ ਜੀ
ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਕੋਈ ਹੋਰ ਐਡ ਕਰਨਾ ਚਾਹੋ ਰਵਿੰਦਰ ਜੱਸੂ ਜੀ? ਉਹ ਵੀ
ਜਿਹਦੇ ਵਿੱਚ ਇੱਕੋ ਹੀ ਛੱਤ ਦੇ ਥੱਲੇ ਸਾਰੀਆਂ ਕੰਪਨੀ ਦੀ ਅਸੈਸ ਹੈਗੀ ਹੈ। ਇਸ ਤੋਂ ਇਲਾਵਾ ਜੇ ਪਲੈਨਸ ਦੀ ਗੱਲ ਕਰਦੇ ਹਾਂ, ਸਾਡੇ ਕੋਲ ਬੜੇ ਯੂਨੀਕ ਪਲੈਨਸ ਵੀ ਅਵੇਲੇਬਲ ਹੈਗੇ ਆ। ਜੇ ਕਿਸੇ ਸਰੋਤੇ ਨੂੰ ਇੰਸ਼ੋਰੈਂਸ ਚਾਹੀਦੀ ਹੈਗੀ ਹੈ ਤਾਂ ਸਾਡੇ ਕੋਲ ਬੜੇ ਯੂਨੀਕ ਪਲੈਨਸ ਹੈਗੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਪਲੈਨ ਦੀ ਗੱਲ ਕਰਦੇ ਹਾਂ, ਲਾਈਫ ਤੇ ਕ੍ਰਿਟੀਕਲ ਦਾ ਕੋਂਬੋ ਸਾਡੇ ਕੋਲ ਪਿਆ ਹੈਗਾ। ਜਿਹੜਾ ਕ੍ਰਿਟੀਕਲ ਦੀ ਇੰਸ਼ੋਰੈਂਸ ਜੇ ਇਕੱਲੀ ਤੁਸੀਂ ਲੈਂਦੇ ਹੈਗੇ ਤਾਂ ਉਹ ਤੁਹਾਨੂੰ ਆਲਵੇਜ ਮਹਿੰਗੀ ਪੈਂਦੀ ਹੈਗੀ ਆ। ਜੇ ਤੁਸੀਂ ਲਾਈਫ ਦੇ ਨਾਲ ਐਜੇ ਉਹਨੂੰ ਕੰਬਾਈਨ ਕਰ ਲੈਂਦੇ ਹੈਗੇ ਆ ਤਾਂ ਤੁਹਾਡੀ ਉਹ ਜਿਹੜੀ ਪ੍ਰਾਈਸ ਆ ਉਹ ਡਿਸਕਾਊਂਟਡ ਹੋ ਜਾਂਦੀ ਹੈ, ਤੁਹਾਨੂੰ ਇੱਕ ਸਸਤਾ ਪਲੈਨ ਜਿਹੜਾ ਮਿਲ ਜਾਂਦਾ ਹੈਗਾ। ਤੇ ਪਲੱਸ ਉਹਦੇ ਵਿੱਚ ਇੱਕ ਹੋਰ ਪੁਆਇੰਟ ਇਹ ਹੈਗਾ ਕਿ 0 ਡੇ ਵੇਟਿੰਗ ਪੀਰੀਅਡ ਹੈ। ਨਾਰਮਲੀ ਜੇ ਕਿਸੇ ਨੂੰ ਕੋਈ ਕ੍ਰਿਟੀਕਲੀ ਡਾਇਗਨੋਸ ਹੋ ਜਾਂਦਾ ਹੈਗਾ ਤਾਂ 30 ਡੇ ਦੇ ਵਿੱਚ ਜੇ ਉਹਦੀ ਡੈਥ ਹੋ ਜਾਂਦੀ ਹੈਗੀ ਤਾਂ ਨਾਰਮਲੀ ਕੰਪਨੀ ਦੀ ਜਿਹੜੀਆਂ ਤੁਹਾਡਾ ਰਿਟਰਨ ਆਫ ਪ੍ਰੀਮੀਅਮ ਦਿੰਦੀਆਂ ਹੈਗੀਆਂ ਜਾਂ ਫੇਸ ਅਮਾਊਂਟ ਦਾ 25% ਦਿੰਦੀਆਂ ਵਿੱਚ ਐਵਰੀ ਹਾਇਰ। ਪਰ ਅਸੀਂ ਤੁਹਾਡੇ ਕੋਲ ਸਾਡੇ ਕੋਲ ਇੱਦਾਂ ਦਾ ਪਲਾਨ ਹੈਗਾ ਕਿ ਅਸੀਂ ਇਸ ਤਰੀਕੇ ਦੇ ਨਾਲ ਸੈੱਟ ਕਰ ਦਾਂਗੇ ਕਿ ਜੇ 30 ਡੇਜ਼ ਦੇ ਵਿੱਚ ਵੀ ਡੈਥ ਹੋ ਜਾਂਦੀ ਹੈਗੀ ਤਾਂ ਵੀ ਤੁਹਾਡੀ ਜਿਹੜੀ ਫੇਸ ਅਮਾਊਂਟ ਤੁਸੀਂ ਉਹ ਲੈ ਸਕਦੇ ਹੈਗੇ ਆ। ਪਹਿਲਾ ਪਲਾਨ ਇਹ ਹੈਗਾ। ਸੈਕਿੰਡ ਹੈਗਾ ਕਿ ਤੁਸੀਂ ਲੌਂਗ ਟਰਮ ਕੇਅਰ, ਅਸੀਂ ਲੌਂਗ ਟਰਮ ਕੇਅਰ ਦੇ ਬਾਰੇ ਨਹੀਂ ਜ਼ਿਆਦਾ ਜਾਣਦੇ। ਲੌਂਗ ਟਰਮ ਕੇਅਰ ਹੈਗੀ ਕਿ ਅਸੀਂ ਜੇ ਕਿਤੇ 65 ਸਾਲ ਤੋਂ ਬਾਅਦ ਅਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਬੰਦਾ ਬਿਮਾਰ ਹੋ ਜਾਂਦਾ, ਮੋਸਟ ਆਫ ਦੀ ਜਿਹੜੇ ਆਪਣੇ ਹੈਗੇ ਆ ਕਲਾਇੰਟ ਆ ਇਹਨਾਂ ਦੇ ਵਿੱਚ ਇਸ਼ੂ ਆ ਜਾਂਦੇ ਹੈਗੇ, ਸਾਨੂੰ ਹਾਰਟ ਅਟੈਕ ਹੋ ਜਾਂਦਾ ਬੰਦਾ ਲੌਂਗ ਟਰਮ ਕੇਅਰ ਦੇ ਵਿੱਚ ਚਲੇ ਜਾਂਦਾ, ਤਾਂ ਉਸ ਵੇਲੇ ਸਾਡੇ ਕੋਲ ਜਿਹੜੇ ਪੈਸੇ ਆ ਉਸ ਵੇਲੇ ਸਾਡੀ ਕੇਅਰ ਕਿੰਨੇ ਕਹਿੰਦੀ ਪੈਸਾ ਕਿੱਥੋਂ ਆਏਗਾ ਕਿਉਂਕਿ ਬੰਦਾ ਆਲਰੇਡੀ ਰਿਟਾਇਰਮੈਂਟ ਦੇ ਉੱਤੇ ਹੈਗਾ। ਤੇ ਇਸ ਤਰ੍ਹਾਂ ਦਾ ਇੱਕ ਵਧੀਆ ਪਲਾਨ ਸਾਡੇ ਕੋਲ ਅਵੇਲੇਬਲ ਆ। ਜੇ ਤੁਹਾਡੀ ਫੇਸ ਅਮਾਊਂਟ ਪਲੱਸ ਲੌਂਗ ਟਰਮ ਕੇਅਰ ਉਹਦੇ ਵਿੱਚ ਐਡ ਕਰ ਦਿੱਤੀ ਜਾਂਦੀ ਹੈ, ਜੇ 6 ਡੇਲੀ ਲਿਵਿੰਗ ਚੋਂ 2 ਡੇਲੀ ਲਿਵਿੰਗ ਤੁਸੀਂ ਨਹੀਂ ਆਪਣੀਆਂ ਕਰ ਸਕਦੇ, ਤੁਸੀਂ ਟਾਇਲਟ ਨਹੀਂ ਜਾ ਸਕਦੇ, ਤੁਸੀਂ ਕੌਮਿੰਗ ਨਹੀਂ ਕਰ ਸਕਦੇ, ਤੁਸੀਂ ਡ੍ਰੈਸਅਪ ਨਹੀਂ ਹੋ ਸਕਦੇ, ਜੇ ਇੱਦਾਂ ਦੀਆਂ 2 ਡੇਲੀ ਲਿਵਿੰਗ ਨਹੀਂ ਕਰ ਸਕਦੇ ਤਾਂ ਫੇਸ ਅਮਾਊਂਟ ਦਾ ਤੁਹਾਡਾ 1% ਤੁਹਾਨੂੰ ਮੈਕਸੀਮਮ $2,500 ਜਿਹੜੇ ਆ ਕੰਪਨੀਆਂ ਤੁਹਾਨੂੰ ਉਹ ਦੇਣ ਲੱਗ ਪੈਂਦੀ ਹੈਗੀ ਆ ਤੁਹਾਡੀ ਫੇਸ ਅਮਾਊਂਟ ਦਾ ਲਾਈਫ ਇੰਸ਼ੋਰੈਂਸ ਦਾ। ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਨੂੰ ਜਿਉਂਦੇ ਜੀ ਵੀ ਯੂਜ ਕਰ ਸਕਦੇ ਹੈਗੇ ਆ ਜੇ ਤੁਸੀਂ ਇਹ ਵਿੱਚ ਐਡ ਕੀਤਾ ਹੋਵੇ। ਇਹ ਸੈਕੰਡ ਸਾਡਾ ਯੂਨੀਕਨੈਸ ਪਲਾਨ ਹੈਗਾ ਜਿਹੜਾ ਮਾਰਕੀਟ ਦੇ ਵਿੱਚ ਤੁਸੀਂ ਦੇਖੋ ਕਿਸੇ ਹੋਰ ਕੰਪਨੀ ਦੇ ਕੋਲ ਨਹੀਂ ਹੈਗਾ। ਥਰਡਲੀ ਜਿਹੜਾ ਪਲਾਨ ਹੈਗਾ ਉਹ ਸਾਡੇ ਕੋਲ ਇਹ ਕੋਪਰੇਟਿਵ ਇਨਵਾਇਰਮੈਂਟ ਦੇ ਵਿੱਚ ਹੈਗਾ। ਜੇ ਬਿਜ਼ਨਸ ਤੁਸੀਂ ਰਨ ਕਰਦੇ ਹੈਗੇ ਆ, ਬਿਜ਼ਨਸ ਦੇ ਵਿੱਚ ਪੈਸੇ ਪਏ ਹੈਗੇ ਆ, ਤਾਂ ਉਹਨੂੰ ਟੈਕਸ ਐਫੀਸ਼ੀਐਂਟ ਵੇਚ ਕਿੱਦਾਂ ਬਾਹਰ ਕੱਢਣਾ ਹੈਗਾ, ਉਹ ਪਲਾਨ ਸਾਡਾ ਬੜਾ ਹੀ ਪਾਪੂਲਰ ਹੈਗਾ, ਉਹ ਪਲਾਨ ਸਾਡੇ ਕੋਲ ਅਵੇਲੇਬਲ ਹੈ। ਬੱਚਿਆਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਕ੍ਰਿਟੀਕਲ ਦਾ ਕੋਂਬੋ, 31 ਇਲਨੈਸ ਜਿਹੜੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ ਉਹਨਾਂ ਦੇ ਵਾਸਤੇ ਵੀ ਪਲਾਨ ਅਵੇਲੇਬਲ ਹੈਗਾ। ਬਹੁਤ ਸਾਰੇ ਜਿਹੜੇ ਪਲਾਨ ਸਾਡੇ ਕੋਲ ਮਾਰਕੀਟ ਤੋਂ ਵੱਖਰੇ ਹੈਗੇ ਤੇ ਡਿਸਕਾਊਂਟਡ ਪ੍ਰਾਈਸ ਤੇ ਹੈਗੇ ਆ। ਕੋਸ਼ਿਸ਼ ਕਰੋ, ਕਾਲ ਕਰੋ ਨੰਬਰ 6475889794 6487588 ਜੇ ਤੁਸੀਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਆਲਰੇਡੀ ਤੁਹਾਡੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ, ਆਪਣਾ ਤੁਸੀਂ ਕਾਮਯਾਬ ਨਹੀਂ ਹੋ ਪਾ ਰਹੇ, ਸਕਸੈਸਫੁਲ ਹੋਣਾ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ 6475589794 ਜਾਂ ਤੁਸੀਂ ਕੋਈ ਵੀ ਯੂਨੀਕ ਪਲਾਨ ਲੈਣਾ ਚਾਹੁੰਦੇ ਆ, ਤੁਹਾਡੇ ਕੋਲ ਇਸ ਵੇਲੇ ਲਾਈਫ ਇੰਸ਼ੋਰੈਂਸ ਹੈਗੀ ਆ ਜਾਂ ਤੁਸੀਂ ਉਹਨੂੰ ਰਿਵਿਊ ਕਰਾਉਣਾ ਚਾਹੁੰਦੇ ਆ, ਕ੍ਰਿਟੀਕਲ ਲੈਣਾ ਚਾਹੁੰਦੇ, ਲੌਂਗ ਟਰਮ ਕੇਅਰ ਲੈਣਾ ਚਾਹੁੰਦੇ ਹੈਗੇ ਆ, ਕੋਈ ਸੁਪਰ ਵੀਜ਼ਾ ਤੁਸੀਂ ਲੈਣਾ ਚਾਹੁੰਦੇ ਹੈਗੇ ਆ, RRSP, RESP ਜਾਂ TFSA ਲੈਣਾ ਚਾਹੁੰਦੇ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਆ। ਫੋਨ ਨੰਬਰ 6475889794। ਥੈਂਕ ਯੂ ਜਗਵੀਰ ਜੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਰਵਿੰਦਰ ਜੇਸੂ ਸਾਹਿਬ। ਥੈਂਕ ਯੂ। ਫੋਨ ਨੰਬਰ ਬਸ ਦੇ ਦੋ ਇੱਕ ਵਾਰ ਫਿਰ ਇੰਗਲਿਸ਼ ਪੰਜਾਬੀ ਚ।
ਹਾਂਜੀ, 6475589794 6475889794। ਥੈਂਕ ਯੂ ਜਗਵੀਰ ਜੀ।
ਥੈਂਕ ਯੂ ਸਰ, ਹੈਵ ਵੰਡਰਫੁਲ ਡੇ। ਥੈਂਕ ਯੂ, ਬਾਏ ਜੀ। ਤੁਹਾਡੀਆਂ ਕਾਲਸ ਆਉਂਦੀਆਂ ਲੈਣ ਜਾ ਰਿਹਾ, ਲੇਕਿਨ ਉਸ ਤੋਂ ਪਹਿਲਾਂ ਮੈਂ 2-3 ਚੀਜ਼ਾਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ। ਇੱਕ ਤੇ ਸ਼ਾਮ ਨੂੰ ਅੱਜ ਫੇਰ 7:30 ਵਜੇ ਵਾਈ ਮੀਡੀਆ ਲਾਈਵ ਸ਼ੋ ਜਿਹੜਾ ਉਹਦੇ ਚ ਮੈਂ ਹਾਜ਼ਰ ਹੋਵਾਂਗਾ। 6:30 ਵਜੇ ਵਾਈ ਮੀਡੀਆ ਲਾਈਵ ਸ਼ੁਰੂ ਹੋ ਜਾਂਦਾ, ਜਿਹਦੇ ਵਿੱਚ ਕਿ ਕੈਨੇਡੀਅਨ ਇਸ਼ੂਜ਼ ਡਿਸਕਸ ਹੁੰਦੇ ਨੇ। 7:30 ਵਜੇ ਫਿਰ ਜਿਹੜੇ ਸਾਡੇ ਇੰਟਰਨੈਸ਼ਨਲ ਇਸ਼ੂਜ਼ ਜਿਹੜੇ ਉਹ ਡਿਸਕਸ ਕਰਦੇ ਆ। ਇੱਕ ਤੇ ਅਰਾਈਵ ਕੈਨ ਦਾ ਜਿਹੜਾ ਇਹ ਮਾਮਲਾ ਹੈ, ਅਰਾਈਵ ਕੈਨ ਐਪ, ਇਹਦਾ ਜਿਹੜਾ ਸਕੈਂਡਲ ਹੈ, ਇਹ ਲੱਗ ਰਿਹਾ ਹੈ ਕਿ ਹੋਰ ਜ਼ਿਆਦਾ ਮੁਸ਼ਕਿਲ ਚ ਪਾ ਸਕਦਾ ਹੈ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੂੰ ਜਾਂ ਲਿਬਰਲ ਸਰਕਾਰ ਨੂੰ। ਹੁਣ ਜੋ ਖਬਰ ਆ ਰਹੀ ਹੈ ਮੀਡੀਆ ਦੇ ਵਿੱਚ ਉਹ ਇਹ ਹੈਗਾ ਕਿ ਜਿਹੜਾ ਬੰਦਾ ਇਹਨੂੰ ਅਰਾਈਵ ਕੈਨ ਕੰਪਨੀ ਨੂੰ ਹੈੱਡ ਕਰਦਾ ਹੈ, ਉਹ ਹੋ ਸਕਦਾ ਹੈ ਕਿ ਨੈਸ਼ਨਲ ਡਿਫੈਂਸ ਡਿਪਾਰਟਮੈਂਟ ਦਾ ਕੋਈ ਇੰਪਲੋਈ ਸੀਗਾ, ਜਿਹੜਾ ਕਿ ਇਹਨੂੰ ਹੋ ਸਕਦਾ ਹੈ ਕਿ ਇਹਨੂੰ ਹੈੱਡ ਕਰਦਾ ਹੋਵੇ। ਹਜੇ ਉਹ ਕਨਫਰਮ ਨਹੀਂ ਹੈ, ਪਰ ਮੀਡੀਆ ਦੇ ਵਿੱਚ ਮੀਡੀਆ ਹੁਣ ਇਹਦੇ ਪਿੱਛੇ ਲੱਗ ਗਿਆ ਜੀ। ਬਹੁਤ ਸਾਰੀਆਂ ਖਬਰਾਂ ਇਹਦੇ ਚੋਂ ਬਾਹਰ ਆ ਰਹੀਆਂ ਨੇ ਔਰ ਦਿੱਕਤਾਂ ਜਿਹੜੀਆਂ ਨੇ ਉਹ ਹੋਰ ਵਧਣਗੀਆਂ। ਓਪੋਜੀਸ਼ਨ ਗੱਲ ਕਰ ਰਹੀ ਹੈ ਕਿ ਜੀ ਇਸ ਤਰ੍ਹਾਂ ਕਰੋ ਕਿ ਜੀ ਇਹਦੇ ਵਾਸਤੇ RCMP ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ। ਸੋ ਇੱਕ ਤੇ ਇਹ ਗੱਲ ਹੋ ਰਹੀ ਆਰ ਸੀ ਐਮ ਪੀ ਇਨਵੈਸਟੀਗੇਸ਼ਨ ਦੀ ਗੱਲ ਹੋ ਰਹੀ ਹੈ, ਓਪੋਜੀਸ਼ਨ ਇਹਦੀ ਗੱਲ ਕਰ ਰਿਹਾ। ਫਿਰ ਇੱਥੇ ਅਸੀਂ ਦੱਸ ਦਈਏ ਕਿ ਇਹ ਜਿਹੜਾ ਅਰਾਈਵ ਕੈਨ ਐਪ ਹੈ ਇਹਦੇ ਕਿੰਨੇ ਪੈਸੇ ਲੱਗਣੇ ਚਾਹੀਦੇ ਔਰ ਓਵਰਆਲ ਖਰਚਾ ਕਿੰਨਾ ਹੋ ਗਿਆ, ਸਰਕਾਰ ਨੇ ਪੈਸੇ ਕਹੇ ਕਿੰਨੇ ਸੀ ਔਰ ਖਰਚਾ ਕਿੰਨਾ ਹੋ ਗਿਆ, ਇਹ ਵੀ ਬੜਾ ਓਪੋਜੀਸ਼ਨ ਪਾਰਟੀਆਂ ਇੱਥੇ ਸਵਾਲ ਖੜਾ ਕਰ ਫਿਰ ਆਪੋਜੀਸ਼ਨ ਪਾਰਟੀ ਨੇ ਇੱਕ ਮੋਸ਼ਨ ਪਾਸ ਕਰ ਦਿੱਤਾ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ, ਕਿਉਂਕਿ ਪੈਸਾ ਤਾਂ ਟੈਕਸ ਪੇਅਰ ਮਨੀ ਦਾ ਚਲਾ ਗਿਆ, ਉਹ ਕਹਿੰਦੇ ਜੀ ਰਾਈਜ਼ਕੈਨ ਐਪ ਦੇ ਉੱਤੇ ਜਿੰਨਾ ਵੀ ਪੈਸਾ ਖਰਚ ਹੋਇਆ ਹੈ, ਕਿਉਂਕਿ ਟੈਕਸਪੇਅਰ ਦਾ ਮਨੀ ਹੈ, ਪੈਸਾ ਕੁਝ ਮਿਲਿਆ ਨਹੀਂ ਹੈ, ਉਹ ਸਾਰਾ ਜਿਹੜਾ ਪੈਸਾ ਹੈ ਉਹ ਇਹਨਾਂ ਤੋਂ ਵਾਪਸ ਲਿਆ ਜਾਵੇ, ਕਿਉਂਕਿ ਕੰਮ ਕੋਈ ਨਹੀਂ ਕੀਤਾ ਰਾਈਜ਼ਕੈਨ ਐਪ ਦੇ ਬਣਾਉਣ ਵਾਲੇ ਜਿਹੜੇ ਕੰਟਰੈਕਟਰਸ ਨੇ, ਜਦ ਉਹਨਾਂ ਨੇ ਕੰਮ ਕੋਈ ਕੀਤਾ ਨਹੀਂ ਹੈ ਔਰ ਪੈਸਾ ਇੰਨਾ ਜ਼ਿਆਦਾ ਲੈ ਲਿਆ, ਸੋ ਉਹ ਕਹਿੰਦੇ ਕਿ ਜੀ ਇਹ ਜ਼ਰੂਰ ਪੈਸਾ ਇਹਨਾਂ ਤੋਂ ਵਾਪਸ ਲਿਆ ਜਾਏ। ਸੋ ਇੱਕ ਤੇ ਇਹਦੇ ਤੇ ਗੱਲ ਕਰਾਂਗੇ, ਬਾਕੀ ਦੂਸਰਾ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਹੈ ਕਿ ਜਿਹੜੀ ਇਹ ਗੁਰਮੀਤ ਨਾਮ ਤੇ ਇਹਨੇ ਬੜਾ ਵਧੀਆ ਰੱਖਿਆ ਹੋਇਆ, ਪਰ ਕੰਮ ਇਹਨਾਂ ਦੇ ਠੀਕ ਠਾਕ ਹੀ ਨੇ, ਠੀਕ ਠਾਕ ਹੀ ਗਲਤ ਨੇ ਕਾਫੀ। ਗੁਰਮੀਤ ਰਾਮ ਰਹੀਮ ਦੋ ਔਰਤਾਂ ਦੇ ਰੇਪ ਦੇ ਮਾਮਲੇ ਚ ਇਹਨਾਂ ਨੂੰ 10-10 ਸਾਲ ਦੀ ਸਜ਼ਾ ਹੋਈ ਹੋਈ ਹੈ, 10 ਸਾਲ ਦੀ ਇੱਕ ਤੇ 10 ਸਾਲ ਦੀ ਦੂਸਰੀ, ਯਾਨੀ ਕਿ 20 ਸਾਲ ਦੀ ਸਜ਼ਾ। ਤੇ ਸਾਡੇ ਜਿੰਨੇ ਵੀ ਲੀਡਰਸ ਨੇ, ਕੋਈ ਬੀਜੇਪੀ ਦਾ ਲੀਡਰ ਹੋਵੇ, ਬੀਜੇਪੀ ਦੀ ਹਰਿਆਣਾ ਸਰਕਾਰ ਦੇ ਬਾਰੇ ਤਾਂ ਮੈਂ ਬੜੇ ਸਖ਼ਤ ਅਲਫਾਜ਼ ਇਸ ਲਈ ਬੋਲਦਾ ਰਹਿੰਦਾ ਹੈ ਕਿਉਂਕਿ ਇਹ ਗੁਰਮੀਤ ਰਾਮ ਰਹੀਮ ਨੂੰ ਬੀਜੇਪੀ ਸਰਕਾਰ ਜਿਹੜੀ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਾਹਿਬ ਐਂਡ ਪਾਰਟੀ ਹੈ, ਉਹ ਇਹਨੂੰ ਪੈਰੋਲ ਦੇ ਦਿੰਦੇ ਸੀਗੇ ਤੇ ਇਹ ਭਾਈ ਸਾਹਿਬ ਰਾਮ ਦੇ ਨਾਲ ਬਾਹਰ ਘੁੰਮਦੇ ਫਿਰਦੇ ਆ, ਜੇਲ੍ਹ ਦੇ ਵਿੱਚ ਤਾਂ ਹੁੰਦੇ ਹੀ ਨਹੀਂ ਹੈ। ਔਰ ਹਾਲਾਂਕਿ ਦੋ ਔਰਤਾਂ ਦਾ ਤੇ ਸਾਬਤ ਹੋਇਆ ਨਾ ਸਿਰਫ ਰੇਪ, ਬਾਕੀ ਇਹਨੇ ਕਿੰਨੀਆਂ ਔਰਤਾਂ ਨੂੰ ਇਹਨੇ ਰੇਪ ਕੀਤਾ ਉਹ ਤੇ ਮਾਮਲਾ ਹੀ ਅਲੱਗ ਹੈ, ਤੇ ਦੋ ਦਾ ਤਾਂ ਸਾਬਤ ਹੋ ਗਿਆ ਅਦਾਲਤ ਦੇ ਵਿੱਚ, 10-10 ਸਾਲ ਦੀ ਸਜ਼ਾ ਹੋ ਚੁੱਕੀ ਹੈ। ਔਰ ਹੋਰ ਕਤਲ ਦੇ ਐਲੀਗੇਸ਼ਨ ਇਹਦੇ ਉੱਤੇ, ਮਰਡਰ ਦੇ ਐਲੀਗੇਸ਼ਨ ਇਸ ਬੰਦੇ ਦੇ ਉੱਤੇ, ਹੋਰ ਪਤਾ ਨਹੀਂ ਕਿਹੜੇ ਕਿਹੜੇ ਐਲੀਗੇਸ਼ਨ ਨੇ, ਬਾਕੀ ਹਜੇ ਐਲੀਗੇਸ਼ਨ ਨੇ ਉਹ ਸਾਬਤ ਹੋਣਗੇ ਕਿ ਨਹੀਂ ਹੋਣਗੇ, ਕਿਉਂਕਿ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾਓ ਕਿ ਬੰਦਾ ਕਿੰਨਾ ਪਾਵਰਫੁਲ ਹੈ। 9 ਵਾਰ ਇਹਨੂੰ ਪੈਰੋਲ ਹੋ ਗਈ ਹੈ, ਹੁਣ ਅਦਾਲਤ ਨੇ ਕਿ ਸਰਕਾਰ ਨੂੰ ਪੁੱਛਿਆ, ਗਵਰਨਮੈਂਟ ਨੂੰ ਪੁੱਛਿਆ, ਹਰਿਆਣਾ ਦੀ ਬੀਜੇਪੀ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਇਹਨੂੰ ਕਿਸ ਗੱਲ ਦੀ ਪੈਰੋਲ ਦੇਈ ਜਾ ਰਹੇ ਹੋ, ਹੋਰ ਕਿਸੇ ਬੰਦੇ ਨੂੰ ਤੁਸੀਂ ਦਿੰਦੇ ਨਹੀਂ ਹੋ। ਅੱਛਾ ਇਹ ਬੰਦਾ ਕਿੰਨਾ ਪਾਵਰਫੁਲ ਹੈ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਕੋਈ ਵੀ ਪਾਰਟੀ, ਬੀਜੇਪੀ ਹੋ ਗਈ, ਕਾਂਗਰਸ ਹੋ ਗਈ, ਆਮ ਆਦਮੀ ਪਾਰਟੀ ਹੋ ਗਈ, ਕੋਈ ਵੀ ਪਾਰਟੀ ਇਸ ਬੰਦੇ ਤੋਂ ਸਵਾਲ ਵੀ ਨਹੀਂ ਪੁੱਛਦੀ, ਇਹਦੇ ਖਿਲਾਫ ਗੱਲ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ। ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ, ਕੇਜਰੀਵਾਲ ਸਾਹਿਬ ਤੋਂ ਲੈ ਕੇ ਕੋਈ ਭਗਵੰਤ ਮਾਨ ਸਾਹਿਬ, ਇਸ ਬੰਦੇ ਦੇ ਖਿਲਾਫ ਕੋਈ ਮਜ਼ਾਲ ਹੈ ਕਿਸੇ ਦੀ ਆਵਾਜ਼ ਨਿਕਲੇ? ਦੋ ਚੀਫ ਮਿਨਿਸਟਰ ਦੇ ਨਾਲ ਮੋਦੀ ਸਾਹਿਬ ਵੀ ਇਹਦੇ ਖਿਲਾਫ ਨਹੀਂ ਬੋਲ ਸਕਦੇ, ਅਮਿਤ ਸ਼ਾਹ ਵੀ ਇਹਦੇ ਖਿਲਾਫ ਨਹੀਂ ਬੋਲ ਸਕਦਾ, ਨਾ ਆਪਣੇ ਖੱਟਰ ਸਾਹਿਬ ਇਹਦੇ ਖਿਲਾਫ ਬੋਲ ਸਕਦੇ ਨੇ, ਕਾਂਗਰਸ ਦੇ ਬੜੇ ਬੜੇ ਦਿੱਗਜ ਲੀਡਰ, ਕੋਈ ਨਹੀਂ ਇਹਨਾਂ ਦੇ ਖਿਲਾਫ ਬੋਲੇਗਾ, ਸਵਾਲ ਹੀ ਨਹੀਂ ਪੁੱਛੇਗਾ ਇਹਨੂੰ ਕੋਈ, ਇੰਨਾ ਪਾਵਰਫੁਲ ਬੰਦਾ ਹੈ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ। ਬਾਕੀ ਇਹ ਜਿਹੜੀ ਪੈਰੋਲ ਆ, ਹੁਣ ਇਹ ਕਾਨੂੰਨੀ ਮਾਮਲਾ ਸਮਝਣ ਲਈ ਫਿਰ ਜਦੋਂ ਗੱਲ ਆਵੇ ਕਾਨੂੰਨ ਦੀ ਤਾਂ ਫਿਰ ਤੁਹਾਨੂੰ ਪਤਾ ਫਿਰ ਡਿਰੋਸ ਲਾਅ ਆਫਿਸ ਹੀ ਫੋਨ ਬੁਲਾਉਣਾ ਪੈਂਦਾ ਹੈ। ਡਿਰੋਸ ਇੰਡੀਆ ਲਾਅ ਆਫਿਸ ਦੇ ਕਰਤਾ ਧਰਤਾ ਪ੍ਰਧਾਨ ਸਾਡੇ ਸਾਡੇ ਨਾਲ ਹਰਵਿੰਦਰ ਸਿਆਲ ਸਾਹਿਬ ਜੁੜ ਚੁੱਕੇ ਨੇ, ਜਰਾ ਉਹਨਾਂ ਤੋਂ ਪੁੱਛਦੇ ਆ ਇਹ ਕੀ ਮਾਮਲਾ ਔਰ ਕਾਨੂੰਨੀ ਦਾਅ ਪੇਚ ਜਿਹੜੇ ਨੇ ਉਹ ਸਾਨੂੰ ਦੱਸਣਗੇ। ਹਾਂਜੀ ਹਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ,
ਥੈਂਕ ਯੂ ਯੁਧਵੀਰ ਜੀ, ਥੈਂਕ ਯੂ ਵੈਰੀ ਮਚ, ਔਰ ਪੂਰੀ ਵਾਈ ਮੀਡੀਆ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਬੜੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਜਨਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਸ਼ਾਮ ਨੂੰ ਡਿਟੇਲ ਦੇ ਵਿੱਚ ਚੈਨਲ ਵਾਈ ਦੇ ਉੱਤੇ ਅੱਜ ਬੇਨਤੀ ਹੈ ਕਿ ਤੁਸੀਂ ਆ ਕੇ ਜ਼ਰੂਰ ਦੱਸਣਾ ਕਿ ਪੈਰੋਲ ਇਹ ਮਿਲਦੀ ਕਿੱਦਾਂ ਆ, ਔਰ ਇਹ ਜਿਹੜਾ ਗੁਰਮੀਤ ਦਾ ਇਹ ਮਾਮਲਾ ਹੈ ਇਹ ਹੁਣ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ, ਤੁਸੀਂ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਵਾਕਿਫ ਹੋ, ਤੁਸੀਂ ਉੱਥੇ ਬੜੇ ਸਾਰੇ ਮਾਮਲੇ ਲੜੇ ਨੇ, ਕੇਸ ਲੜੇ ਨੇ, ਤੁਸੀਂ ਉੱਥੇ ਪ੍ਰੈਕਟਿਸ ਕੀਤੀ ਹੈ, ਉਹਨਾਂ ਨੇ ਫਟਕਾਰ ਲਗਾਈ ਹੈ ਕਿ ਤੁਸੀਂ ਇਹਨੂੰ ਪੈਰੋਲ ਬੰਦੇ ਨੂੰ ਦਿੰਦੇ ਕਿੱਦਾਂ ਔਰ ਅਗਲੀ ਵਾਰ ਦੇਣੀ ਹੈ ਪੈਰੋਲ ਤੇ ਸਾਨੂੰ ਪਹਿਲਾਂ ਦੱਸੋ, ਔਰ 10 ਮਾਰਚ ਨੂੰ ਹੁਕਮ ਹੋ ਗਿਆ ਕਿ ਬੰਦਾ ਸਰੈਂਡਰ ਕਰੇ। ਗੁਰਮੀਤ ਰਾਮ ਰਹੀਮ ਦੋ ਰੇਪ ਦੇ ਮਾਮਲਿਆਂ ਚ 10-10 ਸਾਲ ਦੀ ਸਜ਼ਾ ਭੁਗਤ ਰਿਹਾ ਇਹ ਬੰਦਾ ਜੀ, ਇਹਦੇ ਕਾਨੂੰਨੀ ਪੋਲੀਟੀਕਲ ਸਾਈਡ ਤੇ ਮੈਂ ਗੱਲ ਕਰੀ ਜਾਵਾਂਗਾ, ਤੁਸੀਂ ਵੀ ਕਰ ਸਕਦੇ ਹੋ ਪੋਲੀਟੀਕਲ ਸਾਈਡ, ਪਰ ਕਾਨੂੰਨੀ ਜਿਹੜੀ ਰਾਏ ਹੈ ਉਹ ਵੀ ਮੈਂ ਤੁਹਾਡੇ ਕੋਲੋਂ ਜ਼ਰੂਰ ਸੁਣਨਾ ਚਾਹਾਂਗਾ। ਜੀ ਸਰ,
ਬਿਲਕੁਲ 100% ਹੈ ਜੀ। ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਅੱਜ ਦਾ ਨਿਆਪਾ ਮੈਂ ਸਵੀਕਾਰ ਕਰਦਾ, ਅਸੀਂ 100% ਸਾਹਮਣੇ ਮਿਲਾਂਗੇ ਮੇਰੇ ਖਿਆਲ ਦੇ ਵਿੱਚ, ਅੱਜ ਦਾ ਹੋਸਟ ਵੀ ਤੁਸੀਂ ਹੋਵੋਗੇ ਇਸ ਮੁੱਦੇ ਤੇ।
ਬਿਲਕੁਲ ਸਰ, ਅੱਜ ਮੈਂ ਲੀਡ ਕਰਾਂਗਾ ਜੀ, ਐਜ਼ ਐਨ ਐਂਕਰ ਆਈ ਵਿਲ ਲੀਡ ਦ ਪੈਨਲ, ਯੈਸ ਆਈ ਵਿਲ ਬੀ ਦੇਅਰ, ਬਿਲਕੁਲ ਹਾਜ਼ਰ ਹਾਂ ਸਰ,
100% ਆਈ ਵਿਲ ਬੀ ਦੇਅਰ ਜੀ, ਤੁਹਾਨੂੰ ਇਸ ਮੁੱਦੇ ਦੇ ਉੱਤੇ ਜ਼ਰੂਰ ਜਿੰਨੀ ਸਾਡੀ ਨੌਲੇਜ ਹੈ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਔਰ ਆਪਣੇ ਸਾਰੇ ਹੀ ਸ਼ਰੋਤਿਆਂ ਦੇ ਨਾਲ। ਪੈਰੋਲ ਦਾ ਮਤਲਬ ਕੀ ਹੁੰਦਾ ਹੈ, ਪੈਰੋਲ ਕਿੰਨੀ ਦੇਰ ਦੀ ਮਿਲ ਸਕਦੀ ਹੈ, ਕਿੰਨੀ ਪਾਵਰ ਹੁੰਦੀ ਹੈ, ਔਰ ਡੈਫੀਨੇਟਲੀ ਜਿਹੜੀ ਤੁਸੀਂ ਆ ਇਸ਼ੂ ਰੇਜ਼ ਕੀਤਾ ਇਸ ਵੇਲੇ ਕਿ ਦੇਖੋ 8 ਮਹੀਨੇ ਆਲਮੋਸਟ 8 ਮਹੀਨੇ ਬੰਦਾ ਪੈਰੋਲ ਤੇ ਹੁਣ ਤੱਕ ਰਹਿ ਚੁੱਕਾ ਹੈ, ਔਰ ਕੋਈ ਛੋਟੀ ਗੱਲ ਨਹੀਂ ਹੈ, ਬੜਾ ਵਾਜਿਬ ਸਵਾਲ ਜਿਹੜਾ ਉੱਠਿਆ, ਔਰ ਕੋਰਟ ਨੇ ਵੀ ਇਹ ਜਿਹੜੀ ਕੋਗਨੀਜੈਂਸ ਲਈ ਹੈਗੀ ਹੈ ਕਿ ਹਾਂ ਕਿ ਬੰਦੇ ਨੂੰ ਸਰੈਂਡਰ ਕਰਨਾ ਚਾਹੀਦਾ। ਤੇ ਇੱਕ ਦੇਖੋ ਮੈਂ ਛੋਟੀ ਜਿਹੀ ਗੱਲ ਇਹ ਕਹਾਂਗਾ ਕਿ ਇਹਦਾ ਮਤਲਬ ਡਾਇਰੈਕਟ
साफ यही निकलता है कि जिदे को जिसकी लाठी उसी की भैंस। ये बंदे दे कोल आज एक तगड़ा वोट बैंक है, ठीक है, तो वो अपना रिसोर्सफुल हैगा, पैसा हैगा, तो वो हर तरीके दे नाल मैनिपुलेट कर सकता है सिचुएशन नू अपनी कंट्री दे विच। तो ये भी कितना ना कितने बैकग्राउंड स्टोरी यही हैगी है, हर हर पॉलिटिकल पार्टी नू वोटां चाहिए, इस करके कोई खुलेआम ऑपोजिशन नहीं हो रही। लेकिन एक चीज की शलाघा फिर मैं करना, जो मैं हमेशा करना, वो है जुडिशियल एक्टिविज्म की। अज कोर्ट्स ने अगर सवाल खड़ा किया और डायरेक्शन दिती है कि 10 मार्च नू बंदा जड़ा सरेंडर करे, तो एडी शाबाश भी जड़ी है जुडिशरी ते देनी चाहिए है, जड़ा कि थर्ड पिलर ऑफ जड़ा डेमोक्रेसी का है। सो डिटेल च आप गल करते हैं शाम नू,
शाम नू डिटेल च गल करांगे। तुसी एक तो अपना फोन नंबर दो और अपनी सर्विस बारे भी जानकारी दो सब पहला।
जी जी, डी रोज बैरिस्टर एंड सोलिसिटर्स, कील एंड फिंच के उत्ते साडा ऑफिस हैगा, डी रोज इंडिया लॉ।